दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि जदों पंडित केशव दास ने आख्या कि मैं ते देवी दा उपासक हां, मैं हमेशा उदी पूजा करदा हां, सतगुरु गोविंद सिंह सच्चे पातशाह जी कहिंदे ने जो जग मात है, जो आद शक्ति है, मैं भी उसकी पूजा करनी चाहना हां ताकि प्रतख हो के वो दर्शन देवे ते मैं उदे तो कुछ वरदान मंगा। सतगुरु जी कहिंदे ने कि पंडित जी तुसी हर एक विधि दे नाल चंगे तरीके दे नाल मंत्रां दा जाप कर सकदे हो, हवन कर सकदे हो, इस करके तुसी विधि दे नाल प्रयोग करो, इस जग नु प्रारंभ करो। कल इथों तक कथा पहुंची सी, अज इथों अगे मैं प्रारंभ करदा। चाहिए समगरी तब जतेक जो दुर्लभ होए कहिए ततेक। सतगुरु गोविंद सिंह जी पंडित नु कहिंदे ने कि जिन्नी भी समगरी दी लोड होवे इस काम नु करन दे वास्ते ओ भावे किन्नी भी दुर्लभ क्यों ना होवे असी उन्नी ही समगरी पूरी करांगे लिया के देंगे। जिम मंत्र पाठ यार हवन होए रह कितक काल लग कहो सोए। किस तरीके दे नाल मंत्रां दा पाठ होवेगा, किस तरीके दे नाल हवन जग होवेगा और इस तो अलावा किन्नी क देर तक ये सारा कुछ जारी रहेगा, ये सारा कुछ सानू दसो। गण दिजन पानी मेहमा तुमार बेद चंड पूज बे मैं उदार। सतगुरु जी कहिंदे ने कि बहुते सारे पंडतां ने तुहाडी बहुती ज्यादा वड्डी महिमा दा बखान कीता है। सारे पंडित तुहाडे बारे कहिंदे ने कि चंडी नूं प्रगट करन दे विच जिहड़ा तुहाडा सहायक बन सकदा है उह सारिआं तों ज्यादा केशव दास। प्राप्त होयो आन कर है ज विधान पर बीन करो बिदत श्री चंड का तेज तुरक हित हीन। सतगुरु गोविंद सिंह जी कहिंदे ने कि सबब दे नाल ही ऐसा समा बन गया है कि तुसी विधि ते तरीके दे विच प्रवीण पंडित सानू मिल गए हो, इस करके तुसी देवी नू प्रगट करन दा यतन करो ताकि देवी प्रगट होवे, जिहड़ा तुरकां दा तेज है उह सारे दा सारा नाश होवे। सिरि कलगी तर के बचन ਸੁਣ ਕਰ ਸਭ ਦਿਜ ਰਾਏ, ਕੇਤਕ ਸਮੇਂ ਵਿਚਾਰ ਕਰ ਬੋਲਣ ਚਾਹ ਉਠਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਐਸੇ ਬਚਨ ਸੁਣੇ ਨੇ, ਉਸ ਪੰਡਿਤ ਨੇ ਜਿਹੜਾ ਕਿ ਸਾਰਿਆਂ ਦਿਜਾਂ ਦਾ ਰਾਈ ਹੈ, ਭਾਵ ਕਿ ਸਾਰਿਆਂ ਦਾ ਜਿਹੜਾ ਸ਼੍ਰੋਮਣੀ ਪੰਡਿਤ ਹੈ, ਜਦੋਂ ਉਹਨੇ ਸਤਿਗੁਰਾਂ ਦੇ ਬਚਨ ਸੁਣੇ ਨੇ ਤੇ ਫੇਰ ਥੋੜੀ ਦੇਰ ਤੱਕ ਉਸਨੇ ਵਿਚਾਰ ਕੀਤੇ, ਫੇਰ ਵਿਚਾਰਨ ਤੋਂ ਬਾਅਦ ਉਹਨੇ ਬੋਲਣ ਦੀ ਇੱਛਾ ਧਾਰਨ ਕੀਤੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਸਤਿਗੁਰ ਮਹਾਰਾਜ ਪ੍ਰਭ ਸੁਣਿਐ ਹੇਤ ਜਤੇਕ, ਹਮਨ ਕਰਨ ਯਾਰ ਬਲੀ ਮੈਂ ਸੰਚੈ ਬਨੈ ਤਤੇਕ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪੰਡਿਤ ਬੋਲਿਆ ਹੈ ਕਿ ਹੇ ਮਹਾਰਾਜ ਸਤਿਗੁਰੂ ਜੀ ਸੁਣੋ, ਹਮਣ ਕਰਨ ਦੇ ਵਿੱਚ ਔਰ ਇਸ ਤੋਂ ਇਲਾਵਾ ਜਿਹੜੀ ਸਮੱਗਰੀ ਹਮਣ ਦੇ ਵਿੱਚ ਵਰਤੀ ਜਾਣੀ ਹੈ ਉਹ ਕਿੰਨੀ ਕੁ ਹੋਵੇਗੀ, ਮੈਂ ਉਸ ਦੇ ਵਾਸਤੇ ਤੁਹਾਨੂੰ ਦੱਸਦਾ। ਪ੍ਰਥਮ ਘਨੋ ਦਰਬ ਹੀ ਚਾਹੀਏ, ਜਿਸ ਤੇ ਸਭ ਕਾਰਜ ਨਿਰ ਬਹੀਏ। ਪੰਡਿਤ ਕੇਸ਼ਵ ਦਾਸ ਕਹਿੰਦਾ ਕਿ ਬਾਕੀ ਦੀਆਂ ਗੱਲਾਂ ਤੇ ਫੇਰਦੀਆਂ ਨੇ, ਕਹਿੰਦਾ ਕਿ ਸਾਰਿਆਂ ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਮਾਇਆ ਚਾਹੀਦੀ ਹੈ ਤਾਂ ਕਿ ਸਾਰੇ ਦੇ ਸਾਰੇ ਕਾਰਜ ਸੌਖੇ ਤਰੀਕੇ ਦੇ ਨਾਲ ਪੂਰੇ ਹੋ ਸਕਣ, ਕਿਉਂਕਿ ਭਰਪੂਰ ਮਾਇਆ ਦੀ ਲੋੜ ਹੋਵੇਗੀ। ਮਾਇਆ ਦੇ ਨਾਲ ਹੀ ਜਿਹੜੀਆਂ ਚੀਜ਼ਾਂ ਨੇ ਉਹ ਖਰੀਦੀਆਂ ਜਾਂਦੀਆਂ ਨੇ, ਇਸ ਕਰਕੇ ਪੰਡਿਤ ਕਹਿੰਦਾ ਕਿ ਮਾਇਆ ਦੀ ਬਹੁਤ ਜ਼ਿਆਦਾ ਵੱਡੀ ਲੋੜ ਹੈ। ਉਹ ਸਵੇਰੇ ਕੇਸ਼ਵ ਦਾਸ ਦੇ ਵਿੱਚ ਤੇ ਸਤਿਗੁਰਾਂ ਦੇ ਵਿੱਚ ਜਿਹੜੇ ਬਚਨ ਬਿਲਾਸ ਹੋਏ ਉਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ। ਸੁਖ ਸਾਂਦ ਪ੍ਰੇਮ ਦੇ ਨਾਲ ਪੁੱਛੀ, ਗੁਰਾਂ ਕੀਤੀ ਬੜੀ ਵਡਿਆਈ ਜੀ, ਧੰਨ ਭਾਗ ਸਾਡੇ ਤੁਸਾਂ ਦਰਸ ਦਿੱਤਾ, ਧੰਨ ਆਪ ਦੀ ਧੰਨ ਕਮਾਈ ਹੈ ਜੀ। ਸੋਭਾ ਸੁਣੀ ਸੀ ਆਪ ਦੀ ਬਹੁਤ ਸਾਰੀ, ਉੱਚੀ ਵਿਦਿਆ ਤੁਸਾਨੇ ਪਾਈ ਹੈ ਜੀ। ਕੇਸ਼ੋ ਦਾਸ ਕਹਿਆ ਕਿਰਪਾ ਆਪ ਦੀ ਹੈ, ਇਸ ਜੀਵ ਦੀ ਕੀ ਚਤਰਾਈ ਹੈ ਜੀ। ਦੇਖੋ ਪੰਡਿਤ ਜੀ ਕੈਸਾ ਇਹ ਸਮਾਂ ਆਇਆ, ਜਗਤ ਵਿੱਚ ਪਾਪਾਂ ਧੁੰਦ ਛਾਈ ਹੈ ਜੀ। ਤੁਰਕ ਰਾਜ ਦਾ ਬਹੁਤ ਪ੍ਰਤਾਪ ਵਧਿਆ, ਹਿੰਦੂ ਪ੍ਰਜਾ ਇਨਾ ਸਤਾਈ ਹੈ ਜੀ। ਗਉ ਸੰਤ ਭਲੇ ਪੁਰਸ਼ ਦੁਖੀ ਹੋਏ, ਤੰਗ ਪੈ ਰਹੀ ਸਭ ਲੁਕਾਈ ਹੈ ਜੀ। ਕਹਿੰਦਾ ਗੁਰੂ ਜੀ ਤੁਸੀਂ ਸਮਰੱਥ ਭਾਰੇ, ਇਹ ਨੀਤ ਭਲੀ ਗੱਲ ਆਈ ਹੈ ਜੀ। ਪਰ ਕੰਮ ਸਾਰੇ ਤਾਈ ਹੋਣ ਪੂਰੇ, ਜੇ ਪ੍ਰਗਟ ਹੋਵੇ ਮਹਾਮਾਈ ਹੈ ਜੀ। ਬਿਨਾ ਦੇਵਤਾ ਸਿੱਧੀ ਨਾ ਹੋ ਸਕੇ, ਵਿੱਚ ਇਹੋ ਵੱਡੀ ਔਖਿਆਈ ਹੈ ਜੀ। ਇਸ ਕੰਮ ਨੂੰ ਚਾਹੀਦੀ ਬਹੁਤ ਮਾਇਆ, ਤੇ ਸਮੱਗਰੀ ਬੇਬਹਾਈ ਹੈ ਜੀ। ਆਉਂਦਾ ਨਜ਼ਰ ਨਾ ਕੋਈ ਕਰਤਾਰ ਸਿੰਘਾ, ਇਸ ਕੰਮ ਜੋਗਾ ਇਹ ਸੁਣਾਈ ਹੈ ਜੀ। ਪੰਡਿਤ ਕੇਸ਼ਵ ਦਾਸ ਕਹਿੰਦਾ ਕਿ ਇਸ ਕੰਮ ਨੂੰ ਕਰਨ ਦੇ ਵਾਸਤੇ ਬਹੁਤੀ ਸਾਰੀ ਮਾਇਆ ਦੀ ਲੋੜ ਤੇ ਬਹੁਤੀ ਸਾਰੀ ਸਮੱਗਰੀ ਦੀ ਲੋੜ ਹੋਵੇਗੀ, ਇਸ ਕਰਕੇ ਮੈਨੂੰ ਤੇ ਇਸ ਤਰ੍ਹਾਂ ਦਾ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਇੰਨੀ ਮਾਇਆ ਖਰਚੇ ਤੇ ਇਸ ਹਵਨ ਨੂੰ ਪੂਰਾ ਕਰੇ ਤਾਂ ਕਿ ਦੇਵੀ ਪ੍ਰਗਟ ਹੋਵੇ।
ਲਾਖ ਆਹੂਤੀ ਦੈ ਬੇਹੇਤ, ਮੋਲ ਸਮੱਗਰੀ ਲੈ ਧਨ ਦੇਤ।
ਕੇਸ਼ਵ ਦਾਸ ਕਹਿੰਦਾ ਕਿ ਲੱਖਾਂ ਹੀ ਅਗਨੀ ਦੇ ਵਿੱਚ ਆਹੂਤੀਆਂ ਪਾਉਣੀਆਂ ਪੈਣਗੀਆਂ, ਜਿਨ੍ਹਾਂ ਦੇ ਵਾਸਤੇ ਬਹੁਤੀ ਸਾਰੀ ਸਮੱਗਰੀ ਬਹੁਤੇ ਸਾਰੇ ਧਨ ਦੇ ਖਰਚੇ ਦੇ ਨਾਲ ਹੀ ਮਿਲੇਗੀ।
ਲੱਖੋਂ ਕੀ ਗਿਣਤੀ ਤਬ ਹੋਏ, ਸਦਾ ਹਜ਼ਾਰਨ ਤੇ ਨਹੀਂ ਸੋਏ।
ਪੰਡਿਤ ਕਹਿੰਦਾ ਕਿ ਉਸ ਵੇਲੇ ਧਨ ਦੀ ਗਿਣਤੀ ਜਿਹੜੀ ਹੈ ਉਹ ਲੱਖਾਂ ਦੇ ਵਿੱਚ ਹੀ ਹੋਵੇਗੀ, ਸਦਾ ਹਜ਼ਾਰਾਂ ਤੇ ਨਹੀਂ ਸੋਏ, ਭਾਵ ਕੇ ਹਜ਼ਾਰਾਂ ਰੁਪਈਆਂ ਦੇ ਨਾਲ ਉਜਰਾ ਕਾਰ ਜਾਣਾ ਉਹ ਸਿੱਧ ਨਹੀਂ ਹੋਵੇਗਾ, ਲੱਖਾਂ ਰੁਪਈਏ ਲੱਗਣਗੇ। ਪੁਣ ਛਤਰੀ ਸ਼ੁੱਧ ਸਭ ਬਿਦ ਜਾਣੋ, ਨਿਰਭੈ ਆਦਿ ਗੁਣ ਮੈਂ ਜਿਸ ਮਾਨੋ। ਇਸ ਤੋਂ ਇਲਾਵਾ ਕਹਿੰਦਾ ਕਿ ਬੜਾ ਸ਼ੁੱਧ ਪਵਿੱਤਰ ਆਤਮਾ ਵਾਲਾ ਖੱਤਰੀ ਹੋਣਾ ਚਾਹੀਦਾ ਜਿਹੜਾ ਕਿ ਨਿਰਭੈ ਹੋਵੇ, ਨਿਡਰ ਹੋਵੇ, ਔਰ ਇਸ ਤੋਂ ਇਲਾਵਾ ਜਿੰਨੇ ਵੀ ਦੈਵੀ ਗੁਣ ਨੇ ਉਸ ਦੇ ਵਿੱਚ ਮੌਜੂਦ ਹੋਣ। ਜਬ ਤੇ ਹਮਣ ਕਰਨ ਲੱਗ ਪਰ ਤਬ ਤੇ ਨੇਵ ਬਿਖਮ ਸਭ ਤਰ। ਇਸ ਤੋਂ ਇਲਾਵਾ ਪੰਡਿਤ ਨੇ ਆਖਿਆ ਕਿ ਜਦੋਂ ਦਾ ਹਵਨ ਸ਼ੁਰੂ ਕਰ ਦਿਆਂਗੇ ਉਦੋਂ ਤੋਂ ਲੈ ਕੇ ਜਿਹੜੇ ਕਠਿਨ ਤੇ ਔਖੇ ਨਿਯਮ ਨੇ ਉਹਨਾਂ ਨੂੰ ਧਾਰਨ ਕਰਨਾ ਪਵੇਗਾ, ਜਿਹੜਾ ਵੀ ਪ੍ਰਯੋਗ ਨੂੰ ਕਰਨ ਦੇ ਵਾਸਤੇ ਤਿਆਰ ਹੋਵੇਗਾ। ਬ੍ਰਹਮਚਰਜ ਤੇ ਆਦਿਕ ਜੇਈ, ਮਨ ਦੜ ਰਾਖ ਨ ਡੋਲਣ ਦੇਈ। ਪੰਡਿਤ ਦੱਸ ਰਿਹਾ ਹੈ ਕਿ ਬ੍ਰਹਮਚਾਰਜ ਵਰਗੇ ਜਿਹੜੇ ਸਾਰੇ ਕਰਮ ਨੇ ਉਹਨਾਂ ਨੂੰ ਦ੍ਰਿੜਤਾ ਦੇ ਨਾਲ ਧਾਰਨ ਕਰਨਾ ਹੋਵੇਗਾ। ਮਨ ਦ੍ਰਿੜ ਰਾਖ ਨਾ ਡੋਲਣ ਦੇਈ, ਭਾਵ ਕਿ ਮਨ ਨੂੰ ਦ੍ਰਿੜਤਾ ਦੇ ਨਾਲ ਅਡੋਲ ਰੱਖਣਾ ਪਵੇਗਾ, ਮਨ ਨੂੰ ਡੋਲਣ ਨਹੀਂ ਦੇਣਾ ਤੇ ਮਨ ਨੂੰ ਸਥਿਰ ਕਰਨਾ ਹੀ ਸਾਰਿਆਂ ਤੋਂ ਔਖੀ ਗੱਲ ਹੈ, ਮਨ ਤੇ ਇੱਕ ਪਲ ਵੀ ਕਿਤੇ ਖਲੋਂਦਾ ਹੀ ਨਹੀਂ ਹੈ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਏਕ ਨਿਮਖ ਮੈਂ ਚੌ ਕੁੰਟ ਫਿਰ ਆਵੇ, ਇੱਕ ਨਿਮਖ ਦੇ ਵਿੱਚ ਇੱਕ ਪਲਕ ਮਾਤਰ ਦੇ ਵਿੱਚ ਚਾਰੇ ਦਿਸ਼ਾਵਾਂ ਦੀ ਯਾਤਰਾ ਮਨ ਕਰ ਲੈਂਦਾ। ਮਨ ਨੂੰ ਕੰਟਰੋਲ ਕਰਨਾ, ਇਹਨੂੰ ਆਪਣੇ ਅਧਿਕਾਰ ਦੇ ਵਿੱਚ ਕਰਨਾ ਇਹ ਸਾਰਿਆਂ ਤੋਂ ਔਖੀ ਗੱਲ ਹੈ। ਪੰਡਿਤ ਕਹਿੰਦਾ ਕਿ ਮਨ ਨੂੰ ਦ੍ਰਿੜਤਾ ਦੇ ਨਾਲ ਰੋਕ ਕੇ ਰੱਖਣਾ ਪਵੇਗਾ, ਡੋਲਣ ਨਹੀਂ ਦੇਣਾ।
ਸਰਬ ਰਖੀਕ ਜੀਤ ਕਰ ਰਹਿ, ਸੁਣੇ ਨਾ ਬਹੁ ਕਿਛ ਮੁਖ ਨਹੀਂ ਕਹਿ।
ਇਸ ਤੋਂ ਇਲਾਵਾ ਜਿੰਨੀਆਂ ਵੀ ਇੰਦਰੀਆਂ ਨੇ ਉਹਨਾਂ ਸਾਰਿਆਂ ਦੇ ਉੱਤੇ ਆਪਣਾ ਅਧਿਕਾਰ ਸਥਾਪਿਤ ਕਰਨਾ ਪਵੇਗਾ, ਭਾਵ ਕੇ ਸਾਰੀਆਂ ਇੰਦਰੀਆਂ ਨੂੰ ਜਿੱਤ ਕੇ ਆਪਣੇ ਵਸ ਦੇ ਵਿੱਚ ਕਰਕੇ ਰੱਖਣਾ ਹੋਵੇਗਾ। ਸੁਣੇ ਨਾ ਬਹੁ ਕਿਛ ਮੁਖ ਨਹੀਂ ਕਹਿ। ਇਸ ਤੋਂ ਇਲਾਵਾ ਪੰਡਿਤ ਕਹਿੰਦਾ ਕਿ ਪ੍ਰਯੋਗ ਦੇ ਦਿਨਾਂ ਦੇ ਵਿੱਚ, ਭਾਵ ਕੇ ਇਹਨਾਂ ਦਿਨਾਂ ਦੇ ਵਿੱਚ ਨਾ ਤੇ ਬਹੁਤਾ ਬੋਲਣਾ ਹੋਵੇਗਾ ਤੇ ਨਾ ਹੀ ਬਹੁਤੀਆਂ ਗੱਲਾਂ ਕਿਸੇ ਦੀਆਂ ਸੁਣਨੀਆਂ ਹੋਣਗੀਆਂ, ਭਾਵ ਕੇ ਥੋੜਾ ਹੀ ਬੋਲਣਾ ਤੇ ਥੋੜਾ ਹੀ ਸੁਣਨਾ।
ਸੰਜਮ ਮੈਂ ਤਨ ਮਨ ਕੋ ਰਾਖੈ, ਏਕ ਅਰਾਧਨ ਮੈਂ ਅਭਿਲਾਖੈ।
ਸੰਜਮ ਨੂੰ ਧਾਰਨ ਕਰਨਾ ਪਵੇਗਾ, ਸੰਜਮ ਦੇ ਨਾਲ ਆਪਣੇ ਤਨ ਮਨ ਨੂੰ ਰੱਖਣਾ ਹੋਵੇਗਾ, ਇੱਕੋ ਅਰਾਧਨਾ ਦੇ ਵੱਲ ਹੀ ਆਪਣੀ ਜਿਹੜੀ ਲਾਲਸਾ ਹੈ ਉਸ ਨੂੰ ਲਾ ਕੇ ਰੱਖਣਾ ਪਵੇਗਾ।
ਕਰੇ ਲੱਖਾਂ ਰੁਪਈਆਂ ਦੇ ਖਰਚ ਖੁੱਲੇ, ਭਾਰਾ ਹੌਸਲਾ ਨਾਲ ਰਖਾਏ ਜਿਹੜਾ।
ਜਤ ਸਤ ਰੱਖੇ ਬ੍ਰਹਮਚਰਜ ਤਾਈ, ਬੈਠ ਹਵਨ ਇਕਾਂਤ ਕਰਾਏ ਜਿਹੜਾ।
ਤੁਰਕ ਹਾਕਮਾਂ ਦੇ ਡਰ ਬਿਗਣ ਤੋਣਾ, ਸਾਨੂੰ ਦੱਖਣਾ ਪਾਰੀ ਦਿਵਾਏ ਜਿਹੜਾ।
ਦੁਰਗਾ ਪ੍ਰਗਟ ਕਰੀਏ ਕਰਤਾਰ ਸਿੰਘਾ, ਸ਼ਰਤਾਂ ਸਾਡੀਆਂ ਤਾਈ ਨਿਭਾਏ ਜਿਹੜਾ। ਪੰਡਿਤ ਕਹਿੰਦਾ ਕਿ ਜਿਹੜਾ ਐਸੀਆਂ ਸ਼ਰਤਾਂ ਨੂੰ ਨਿਭਾਏਗਾ ਉਸ ਦੇ ਵਾਸਤੇ ਹੀ ਮੈਂ ਪੂਜਾ ਕਰਾਂਗਾ।
ਅਬ ਕਲ ਯੁਗ ਕੋ ਕਾਲ ਕਰਾਲਾ, ਨਹੀਂ ਮਨ ਸੁਧਰੈ ਧਰੈ ਬੇਕਾਲਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਪੰਡਿਤ ਕੇਸ਼ਵ ਦਾਸ ਕਹਿੰਦਾ ਹੈ ਇਸ ਵੇਲੇ ਕਲਯੁਗ ਦਾ ਬਹੁਤ ਹੀ ਭਿਆਨਕ ਸਮਾਂ ਲੰਘ ਰਿਹਾ ਹੈ। ਨਹੀਂ ਮਨ ਸਦਾ ਧਰੈ ਬੇਕਾਲਾ, ਭਾਵ ਕੇ ਮਨ ਕਿਸੇ ਵੀ ਤਰੀਕੇ ਦੇ ਨਾਲ ਸਿੱਧਾ ਨਹੀਂ ਹੁੰਦਾ। ਧਰੈ ਬੇਕਾਲਾ, ਭਾਵ ਕੇ ਵਿਕਾਰਾਂ ਨੂੰ ਹਮੇਸ਼ਾ ਹੀ ਮਨ ਧਾਰਨ ਕਰਦਾ ਹੈ।
ਪੂਜਾ ਕਰਨ ਕਰਾਵਨ ਹਾਰੇ, ਦੋਨੋ ਨੇਮ ਨਿਰਬਾਹ ਸਾਰੇ।
ਪੰਡਿਤ ਕਹਿੰਦਾ ਕਿ ਪੂਜਾ ਕਰਨ ਵਾਲਾ ਤੇ ਪੂਜਾ ਕਰਾਉਣ ਵਾਲਾ, ਭਾਵ ਕੇ ਦੋਵਾਂ ਨੂੰ ਹੀ ਐਸੇ ਕਠਿਨ ਨਿਯਮਾਂ ਦਾ ਧਾਰਨੀ ਹੋਣਾ ਪਵੇਗਾ। ਭਾਵ ਕਿ ਤੁਸੀਂ ਪੂਜਾ ਕਰਾਉਣੀ ਹੈ, ਇਸ ਕਰਕੇ ਤੁਹਾਨੂੰ ਵੀ ਐਸਾ ਕਰਨਾ ਪਵੇਗਾ ਤੇ ਮੈਂ ਪੂਜਾ ਕਰਨੀ ਹੈ, ਇਸ ਕਰਕੇ ਮੈਨੂੰ ਵੀ ਕਠਿਨ ਨਿਯਮਾਂ ਦੇ ਉੱਤੇ ਚੱਲਣਾ ਪਵੇਗਾ।
ਸਤ ਜੋਗ ਤ੍ਰੇਤਾ ਦੁਆਪਰ ਮਾਹੀ ਸੁਗਮ ਚੰਡ ਕਾ ਦਰਸ਼ਨ ਨਾਹੀ।
ਪੰਡਿਤ ਕਹਿੰਦਾ ਕਿ ਸਤ ਯੁਗ ਦੇ ਵਿਚ, ਤ੍ਰੇਤੇ ਯੁਗ ਦੇ ਵਿਚ ਤੇ ਦੁਆਪਰ ਯੁਗ ਦੇ ਵਿਚ ਸੁਗਮ ਚੰਡ ਕਾ ਦਰਸ਼ਨ ਨਾਹੀ। ਭਾਵ ਕਿ ਇਹਨਾਂ ਸਾਰਿਆਂ ਯੁਗਾਂ ਨੂੰ ਕਲਯੁਗ ਤੋਂ ਬਗੈਰ ਚੰਗਾ ਮੰਨਿਆ ਜਾਂਦਾ, ਪਰ ਇਹਨਾਂ ਯੁਗਾਂ ਦੇ ਵਿਚ ਵੀ ਚੰਡੀ ਦਾ ਪ੍ਰਗਟ ਰੂਪ ਦੇ ਵਿਚ ਦਰਸ਼ਨ ਕਰਨਾ ਕੋਈ ਸੌਖਾ ਨਹੀਂ ਸੀ।
ਅਬ ਕਲ ਕਾਲ ਪਰਵਿਰਤਿਓ ਪਾਰੀ ਭਈ ਭ੍ਰਿਸ਼ਟ ਬਹੁ ਸ੍ਰਿਸ਼ਟੀ ਸਾਰੀ।
ਤੇ ਪੰਡਿਤ ਕਹਿੰਦਾ ਕਿ ਇਸ ਵੇਲੇ ਤੇ ਕਲਯੁਗ ਦਾ ਸਮਾਂ ਜਾ ਰਿਹਾ, ਹਰ ਇੱਕ ਪਾਸੇ ਕਲਯੁਗ ਦਾ ਬਹੁਤ ਜ਼ਿਆਦਾ ਵੱਡਾ ਪਸਾਰਾ ਹੈ।
ਭਈ ਭ੍ਰਿਸ਼ਟ ਬਹੁ ਸ੍ਰਿਸ਼ਟੀ ਸਾਰੀ,
ਭਾਵ ਕਿ ਕਲਯੁਗ ਦੇ ਪ੍ਰਭਾਵ ਕਰਕੇ ਇਸ ਵੇਲੇ ਮੰਨੋ ਕਿ ਸਾਰੀ ਦੀ ਸਾਰੀ ਜਿਹੜੀ ਸ੍ਰਿਸ਼ਟੀ ਹੈ ਉਹੀ ਭ੍ਰਿਸ਼ਟ ਹੋਈ ਹੋਈ ਹੈ।
ਤਜ ਤਜ ਮ੍ਰਿਤ ਲੋਕ ਸੁਰ ਸਾਰੇ ਮੇਰੇ ਆਦ ਗਿਰ ਬਿਖੈ ਪਧਾਰੇ।
ਪੰਡਿਤ ਕਹਿੰਦਾ ਕਿ ਮਾਤ ਲੋਕ ਨੂੰ ਛੱਡ ਛੱਡ ਕੇ ਸਾਰੇ ਦੇ ਸਾਰੇ ਦੇਵਤੇ ਜਿਹੜੇ ਨੇ ਉਹ ਜਾ ਚੁੱਕੇ ਨੇ,
ਮੇਰੇ ਆਦ ਗਿਰ ਬਿਖੈ ਪਧਾਰੇ, ਪਹਾੜਾਂ ਸਮੇਰ ਵਰਗਿਆਂ ਤੇ ਜਾ ਕੇ ਉਹਨਾਂ ਨੇ ਟਿਕਾਣੇ ਕੀਤੇ। ਗੋਰਖ ਆਦ ਸਿੱਧ ਜਗ ਫਿਰਤੇ ਪੇਖਿਆ ਧਰਮ ਕੋ ਆਪਣਾ ਵਿਚਰਤੇ।
ਪੰਡਿਤ ਕੇਸ਼ਵ ਦਾਸ ਕਹਿੰਦਾ ਕਿ ਗੋਰਖਨਾਥ ਵਰਗੇ ਜਿਹੜੇ ਸਿੱਧ ਨੇ, ਜਿਹੜੇ ਕਿ ਦੁਨੀਆਂ ਦੇ ਵਿਚ ਮਾਤ ਲੋਕ ਦੇ ਵਿਚ ਵਿਚਰੇ ਸਨ, ਉਹਨਾਂ ਨੇ ਅਧਰਮ ਨੂੰ ਦੇਖਿਆ ਹੈ, ਹੁਣ ਉਹ ਵੀ ਇੱਥੇ ਮਾਤ ਲੋਕ ਦੇ ਵਿਚ ਵਿਚਰਦੇ ਨਹੀਂ ਹਨ। ਇੱਥੇ ਮਾਤ ਲੋਕ ਤੋਂ ਭਾਵ ਸਿਰਫ ਆਮ ਵਸੋਂ ਵਾਲੀ ਜਗ੍ਹਾ ਤੋਂ ਲਿਆ ਗਿਆ, ਕਿਉਂਕਿ ਮਾਤ ਲੋਕ ਦੇ ਉੱਤੇ ਹੀ ਪਹਾੜ ਨੇ ਤੇ ਪਹਾੜਾਂ ਦੇ ਵਿਚ ਇਹ ਜਿਹੜੇ ਸਿੱਧ ਜਤੀ ਨੇ ਉਹ ਰਹਿੰਦੇ ਨੇ। ਕਹਿੰਦਾ ਹੈ ਪੰਡਿਤ ਕਿ ਜਿਹੜੇ ਗੋਰਖਨਾਥ ਵਰਗੇ ਸਿੱਧ ਨੇ ਉਹ ਵੀ ਪਹਾੜਾਂ ਦੇ ਵਿਚ ਜਾ ਕੇ ਲੁਕ ਕੇ ਬੈਠੇ ਨੇ, ਐਸੇ ਅਧਰਮ ਨੂੰ ਦੇਖ ਕੇ ਉਹ ਵੀ ਹੁਣ ਇੱਥੇ ਵਿਚਰਦੇ ਨੇ ਹਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਜੀਵਨ ਦੇ ਵਿਚ ਬਹੁਤ ਕੁਝ ਕੀਤਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਵੀ ਮੁਲਾਕਾਤਾਂ ਕੀਤੀਆਂ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਕੋਲ ਪਹੁੰਚੇ ਤੇ ਉਸ ਵੇਲੇ ਫਿਰ ਸਿੱਧਾਂ ਨੇ ਪੁੱਛਿਆ ਸਤਿਗੁਰੂ ਨਾਨਕ ਨੂੰ, ਸਵਾਲ ਕੀਤਾ ਜਿਹਨੂੰ ਕਿ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ। ਪੁੱਛਦੇ ਨੇ ਸਿੱਧ ਕਿ ਮਾਤ ਲੋਕ ਦੇ ਵਿਚ ਭਾਵ ਕਿ ਆਮ ਦੁਨੀਆਂ ਦੇ ਵਿਚ ਕਿਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਫਿਰ ਉਹਨਾਂ ਸਾਰਿਆਂ ਸਿੱਧਾਂ ਨੂੰ ਇਸ ਤਰ੍ਹਾਂ ਜਵਾਬ ਦਿੱਤਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਿੱਧ ਸਭ ਛਪ ਬੈਠੇ ਪਰਬਤੇ ਕੌਣ ਜਗਤ ਕੋ ਪਾਰ ਉਤਾਰਾ। ਸਤਿਗੁਰੂ ਜੀ ਸਿੱਧਾਂ ਨੂੰ ਕਹਿੰਦੇ ਨੇ ਕਿ ਤੁਸੀਂ ਤੇ ਸਿੱਧ ਹੋ, ਕਰਾਮਾਤੀ ਹੋ, ਜਤ ਸਤ ਨੂੰ ਧਾਰਨ ਕਰਨ ਵਾਲੇ ਹੋ, ਇਸ ਤੋਂ ਇਲਾਵਾ ਧਰਮ ਦੇ ਧਾਰਨੀ ਹੋ, ਤੁਸੀਂ ਤੇ ਸਾਰੇ ਪਹਾੜਾਂ ਦੇ ਵਿਚ ਆਣ ਕੇ ਲੁਕ ਕੇ ਬੈਠ ਗਏ ਹੋ ਤੇ ਆਮ ਦੁਨੀਆਂ ਦਾ ਪਾਰ ਉਤਾਰਾ ਕਿਵੇਂ ਹੋਵੇਗਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪੰਡਿਤ ਕਹਿੰਦਾ ਕਿ ਗੋਰਖਨਾਥ ਵਰਗੇ ਜਿਹੜੇ ਸਿੱਧ ਨੇ, ਜਿਹੜੇ ਕਿ ਜਗ੍ਹਾ ਜਗ੍ਹਾ ਦੇ ਉੱਤੇ ਵਿਚਰਦੇ ਸਨ, ਉਹ ਵੀ ਇਸ ਵੇਲੇ ਨਹੀਂ ਫਿਰਦੇ, ਅਧਰਮ ਨੂੰ ਦੇਖ ਕੇ ਉਹ ਵੀ ਪਹਾੜਾਂ ਦੇ ਵਿਚ ਜਾ ਲੁਕੇ ਨੇ।
ਯਾਂ ਤੇ ਬਹੁ ਦੋਹ ਸਾਧਿਆ ਦੇਵੀ ਦਰਸ ਪ੍ਰਤਾਛ ਦਿਖਾਏ ਆਪੇ ਵੀ।
ਇਸ ਕਰਕੇ ਪੰਡਿਤ ਕਹਿੰਦਾ ਕਿ ਬੜੀ ਕਠਿਨਤਾ ਦੇ ਨਾਲ ਹੀ ਸਾਧੀ ਜਾਣ ਵਾਲੀ ਦੇਵੀ ਹੈ,
ਦਰਸ ਪ੍ਰਤੱਖ ਦਿਖਾਏ ਆਪੇ ਵੀ।
ਇਸ ਤੋਂ ਇਲਾਵਾ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਪ੍ਰਤੱਖ ਰੂਪ ਦੇ ਵਿਚ ਮੈਂ ਦੇਵੀ ਦਾ ਦਰਸ਼ਨ ਕਰਨਾ,
ਦਰਸ ਪ੍ਰਤੱਖ ਦਿਖਾਏ ਆਪੇ ਵੀ, ਭਾਵ ਕਿ ਪ੍ਰਤੱਖ ਦਰਸ਼ਨ ਦਿਖਾਉਣ ਦੇ ਭੇਦ ਨੂੰ ਨਾ ਦੇਣ ਵਾਲੀ ਹੈ ਦੇਵੀ।
ਧਨ ਕੀ ਸੁਣੋ ਕਹਾਂ ਤੇ ਆਵੇ ਨਹੀਂ ਰਸਾਇਣ ਕੋ ਜੋ ਬਣਾਵੇ।
ਪੰਡਿਤ ਬਾਰ ਬਾਰ ਕਹਿੰਦਾ ਕਿ ਬਹੁਤੇ ਧਨ ਦੀ ਲੋੜ ਹੈ, ਕਹਿੰਦਾ ਕਿ ਪਹਿਲਾਂ ਤੇ ਧਨ ਦੀ ਵਿਚਾਰ ਹੀ ਕਰ ਲਈਏ, ਦੱਸੋ ਕਿ ਧਨ ਤੁਹਾਡੇ ਕੋਲ ਕਿੱਥੋਂ ਆਵੇਗਾ।
ਨਹੀਂ ਰਸਾਇਣ ਕੋ ਜੋ ਬਣਾਵੇ,
ਤੁਸੀਂ ਕੋਈ ਰਸਾਇਣ ਵੀ ਨਹੀਂ ਹੋ ਜਿਹੜਾ ਕਿ ਤੁਹਾਨੂੰ ਬਣਾ ਲਓਗੇ। ਕਿਉਂਕਿ ਵਿਦਵਾਨ ਇਸ ਗੱਲ ਨੂੰ ਮੰਨਦੇ ਨੇ ਕਿ ਮੰਤਰਾਂ ਦੇ ਜਪਣ ਦੇ ਨਾਲ ਜਿਹੜੇ ਰਸਾਇਣ ਨੇ ਉਹ ਚਾਂਦੀ ਨੂੰ ਤੇ ਸੋਨੇ ਨੂੰ ਬਣਾ ਲੈਂਦੇ ਨੇ, ਉਹਨਾਂ ਨੂੰ ਰਸਾਇਣੀ ਆਖਿਆ ਜਾਂਦਾ, ਜਿਹੜੇ ਮੰਤਰ ਪੜ ਕੇ ਚਾਂਦੀ ਜਾਂ ਸੋਨੇ ਨੂੰ ਬਣਾ ਲੈਂਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹ ਕਥਨ ਆਉਂਦਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਫੌਜ ਦੇ ਵਿੱਚ ਨੌਕਰੀ ਕਰ ਰਹੇ ਸਨ, ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਇੱਕ ਦਿਨ ਦੇ ਵਾਕਿਆ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਰਾਮ ਸਿੰਘ ਜੀ ਲੋਹ ਦੇ ਉੱਤੇ ਪ੍ਰਸ਼ਾਦੇ ਪਕਾ ਰਹੇ ਸਨ। ਇੰਨੇ ਚਿਰ ਨੂੰ ਭਾਈ ਕਾਹਨ ਸਿੰਘ ਜੀ ਜਿਹੜੇ ਕਿ ਸੂਬੇਦਾਰ ਸਨ ਫੌਜ ਦੇ ਵਿੱਚ, ਜਿਹੜੇ ਕਿ ਸਤਿਗੁਰੂ ਰਾਮ ਸਿੰਘ ਜੀ ਦੇ ਬਾਅਦ ਦੇ ਵਿੱਚ ਸਿੱਖ ਵੀ ਬਣੇ, ਸ਼ਰਧਾਲੂ ਵੀ ਬਣੇ, ਬਹੁਤ ਸਮਾਂ ਸਤਿਗੁਰਾਂ ਦੇ ਨਾਲ ਉਹ ਬਾਅਦ ਦੇ ਵਿੱਚ ਰਹੇ ਵੀ, ਪਰ ਇਹ ਵਾਕਿਆ ਉਸ ਤੋਂ ਪਹਿਲਾਂ ਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਰਾਮ ਸਿੰਘ ਜੀ ਲੋਹ ਦੇ ਉੱਤੇ ਪ੍ਰਸ਼ਾਦੇ ਪਕਾ ਰਹੇ ਸਨ ਤੇ ਉਹ ਜਿਹੜਾ ਕਾਹਨ ਸਿੰਘ ਸੂਬੇਦਾਰ ਸੀ ਉਹਦਾ ਜਿਹੜਾ ਨੌਕਰ ਸੀ ਉਹਦੇ ਵਾਸਤੇ ਪ੍ਰਸ਼ਾਦੇ ਪਕਾਉਣ ਦੇ ਵਾਸਤੇ ਆ ਗਿਆ। ਉਹਨੇ ਆਖਿਆ ਭਾਈ ਰਾਮ ਸਿੰਘ ਸੂਬੇਦਾਰ ਜੀ ਨੂੰ ਕਾਹਲੀ ਹੈ, ਇਸ ਕਰਕੇ ਮੈਂ ਉਹਨਾਂ ਦੇ ਪ੍ਰਸ਼ਾਦੇ ਪਹਿਲਾਂ ਪਕਾ ਲਵਾਂ ਤੇ ਤੁਸੀਂ ਮਗਰੋਂ ਪਕਾ ਲਿਓ। ਪਰ ਸਤਿਗੁਰੂ ਰਾਮ ਸਿੰਘ ਜੀ ਨਾ ਮੰਨੇ। ਜਦੋਂ ਬਹੁਤੀ ਜ਼ਿਆਦਾ ਉਹ ਸੂਬੇਦਾਰ ਦੇ ਨੌਕਰ ਨੇ ਜਿੱਦ ਕੀਤੀ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਲੋਹ ਦੇ ਉੱਤੇ ਅੱਧ ਵਿਚਕਾਰ ਦੇ ਵਿੱਚ ਇੱਕ ਲੀਕ ਮਾਰ ਦਿੱਤੀ। ਕੌਤਕ ਐਸਾ ਵਾਪਰਿਆ ਕਿ ਜਿਹੜੇ ਪਾਸੇ ਸਤਿਗੁਰੂ ਰਾਮ ਸਿੰਘ ਜੀ ਪ੍ਰਸ਼ਾਦੇ ਪਕਾ ਰਹੇ ਸਨ ਉਹ ਲੋਹ ਸੋਨੇ ਦੀ ਹੋ ਗਈ ਤੇ ਬਾਕੀ ਲੋਹੇ ਦੀ ਹੀ ਰਹੀ। ਇਸ ਕੌਤਕ ਨੂੰ ਦੇਖ ਕੇ ਬੜਾ ਹੈਰਾਨ ਹੋਇਆ, ਦੌੜਦਾ ਹੋਇਆ ਸੂਬੇਦਾਰ ਕਾਹਨ ਸਿੰਘ ਦੇ ਕੋਲ ਪਹੁੰਚਿਆ। ਉਹਦਾ ਦਾਸ ਉਸਨੇ ਜਾ ਕੇ ਦੱਸਿਆ ਕਿ ਬੜੀ ਅਜੀਬ ਤਰ੍ਹਾਂ ਦੀ ਕਰਾਮਾਤ ਦੇਖੀ ਹੈ। ਜਦੋਂ ਕਾਹਨ ਸਿੰਘ ਉੱਥੇ ਪਹੁੰਚਿਆ ਉਹਨੇ ਵੀ ਦੇਖਿਆ ਕਿ ਸਤਿਗੁਰੂ ਰਾਮ ਸਿੰਘ ਜੀ ਪ੍ਰਸ਼ਾਦੇ ਪਕਾ ਰਹੇ ਨੇ ਅੱਧੀ ਲੋਹ ਦੇ ਉੱਤੇ। ਜਦੋਂ ਪ੍ਰਸ਼ਾਦਾ ਪਾਉਂਦੇ ਨੇ ਤੇ ਸੋਨੇ ਦੀ ਲੋਹ ਦਿਖਦੀ ਹੈ, ਜਦੋਂ ਪ੍ਰਸ਼ਾਦੇ ਨੂੰ ਥੁੱਲਦੇ ਨੇ ਤੇ ਫਿਰ ਚਾਂਦੀ ਦੀ ਬਣ ਜਾਂਦੀ ਹੈ। ਮਨ ਦੇ ਵਿੱਚ ਸੋਚਿਆ ਕਾਹਨ ਸਿੰਘ ਨੇ ਕਿ ਮੈਨੂੰ ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਇਹਨਾਂ ਦੇ ਨਾਲ ਮੇਲ ਮਿਲਾਪ ਰੱਖਣਾ ਚਾਹੀਦਾ, ਭਾਵੇਂ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਫੌਜਦਾਰੀ ਹਿਸਾਬ ਦੇ ਨਾਲ ਰੈਂਕ ਬਹੁਤ ਛੋਟਾ ਸੀ, ਸਿਪਾਹੀ ਸਨ, ਉਹ ਸੂਬੇਦਾਰ ਸੀ, ਵੱਡਾ ਆਫਿਸਰ ਸੀ, ਪਰ ਤਾਂ ਵੀ ਸਤਿਗੁਰਾਂ ਦੇ ਨਾਲ ਉਹਨੇ ਉਸ ਦਿਨ ਤੋਂ ਮੇਲ ਮਿਲਾਪ ਬਣਾ ਦਿੱਤਾ। ਇਹ ਜਾਣ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਉਸਨੇ ਸੋਚਿਆ ਕਿ ਰਸਾਇਣੀ ਲੱਗਦਾ ਜਿਹੜਾ ਸੋਨੇ ਤੇ ਚਾਂਦੀ ਨੂੰ ਬਣਾ ਲੈਂਦਾ। ਇਸ ਤੋਂ ਬਾਅਦ ਬਹੁਤ ਲੰਮੀਆਂ ਵੱਡੀਆਂ ਸਾਖੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹੌਲੀ ਹੌਲੀ ਨੇੜਤਾ ਵੱਧਦੀ ਗਈ। ਪਤਾ ਲੱਗ ਗਿਆ ਕਾਹਨ ਸਿੰਘ ਨੂੰ ਇਹ ਤੇ ਅਕਾਲ ਪੁਰਖ ਦਾ ਸਰੂਪ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸੋਨੇ ਤੇ ਚਾਂਦੀ ਨੂੰ ਜਿਹੜਾ ਬਣਾ ਲੈਂਦਾ ਉਹਨੂੰ ਰਸਾਇਣੀ ਕਹਿੰਦੇ ਨੇ। ਹੁਣ ਪੰਡਿਤ ਕਹਿੰਦਾ ਦੱਸੋ ਕਿ ਮਾਇਆ ਕਿੱਥੋਂ ਆਏਗੀ। ਸਤਿਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਤੁਸੀਂ ਰਸਾਇਣੀ ਤੇ ਕੋਈ ਹੋ ਨਹੀਂ ਕਿ ਤੁਸੀਂ ਸੋਨੇ ਚਾਂਦੀ ਨੂੰ ਬਣਾ ਸਕਦੇ ਹੋ।
ਤੁਮ ਟਿਗ ਰਾਜਨਾ ਅਵਨੀ ਕੇਰਾ ਜਿਸ ਕਰ ਆਵੇ ਦਰਬ ਕਨੇਰਾ।
ਇਸ ਤੋਂ ਇਲਾਵਾ ਪੰਡਿਤ ਕਹਿੰਦਾ ਕਿ ਤੁਹਾਡੇ ਕੋਲ ਧਰਤੀ ਦਾ ਕੋਈ ਰਾਜ ਵੀ ਨਹੀਂ ਹੈ, ਭਾਵ ਕਿ ਤੁਸੀਂ ਕਿਸੇ ਜਗ੍ਹਾ ਦੇ ਰਾਜੇ ਵੀ ਨਹੀਂ ਹੋ ਕਿ ਤਾਂ ਕਿ ਤੁਹਾਡੇ ਕੋਲ ਬਹੁਤੀ ਮਾਇਆ ਹੋਵੇ।
ਤੁਰਕ ਤੇਜ ਤਪ ਰਹੇ ਬਿਸਾਲਾ ਕਰ ਕਰਾਵੇ ਪਾਪ ਕੁਚਾਲਾ।
ਪੰਡਿਤ ਕਹਿੰਦਾ ਕਿ ਦੂਸਰੇ ਪਾਸੇ ਤੁਰਕਾਂ ਦਾ ਤੇਜ ਬਹੁਤ ਹੀ ਜ਼ਿਆਦਾ ਵੱਡਾ ਤਪਿਆ ਹੋਇਆ, ਜਿਹੜਾ ਬਾਦਸ਼ਾਹ ਹੈ ਉਹ ਬਹੁਤ ਹੀ ਜ਼ਿਆਦਾ ਨਾਲੇ ਪਾਪ ਕਰਦਾ ਹੈ ਤੇ ਨਾਲੇ ਆਪਣੇ ਆਦਮੀਆਂ ਤੋਂ ਕਹਿ ਕੇ ਕਰਵਾਉਂਦਾ।
ਇਸ ਬਿਦ ਬਹੁਤ ਬਿਖਮ ਹੀ ਜਾਨੋ ਸ਼ਕਤ ਤਰੋ ਤੋਂ ਚੋਜੇ ਠਾਨੋ।
ਇਸ ਕਰਕੇ ਪੰਡਿਤ ਕੇਸ਼ਵ ਦਾਸ ਕਹਿੰਦਾ ਐਸਾ ਕੰਮ ਕਰਨਾ ਤੁਸੀਂ ਬਹੁਤ ਹੀ ਜ਼ਿਆਦਾ ਔਖਾ ਸਮਝੋ। ਮੈਂ ਤੇ ਤੁਹਾਨੂੰ ਆਖਾਂਗਾ, ਸਲਾਹ ਦੇਵਾਂਗਾ ਕਿ ਇਸ ਗੱਲ ਦਾ ਖਿਆਲ ਹੀ ਛੱਡ ਦਿਓ। ਸ਼ਕਤ ਧਰੋ ਤੋਂ ਚਾਹੋ ਜੇ ਠਾਨੋ, ਅੱਗੇ ਤੁਹਾਡੀ ਮਰਜ਼ੀ ਹੈ। ਜੇਕਰ ਐਸੀ ਸ਼ਕਤੀ ਨੂੰ ਧਾਰਨ ਕਰਦੇ ਹੋ, ਐਸੀ ਤੁਹਾਡੇ ਵਿੱਚ ਸਮਰੱਥਾ ਹੈ ਕਿ ਤੁਸੀਂ ਵੱਡਾ ਖਰਚ ਕਰ ਸਕੋ, ਤੇ ਫਿਰ ਤੁਸੀਂ ਮੈਨੂੰ ਆਖੋ।
ਸੁਣ ਕਰ ਦਇਆ ਰਾਮ ਤਬ ਬੋਲਾ ਪ੍ਰਭ ਦੇਸ਼ ਤੇ ਚਿਤ ਰੱਖੋ ਅਡੋਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਐਸੀਆਂ ਗੱਲਾਂ ਪੰਡਿਤ ਨੇ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਅਜੇ ਬੋਲੇ ਨਾ, ਪਰ ਲਾਗੋ ਹੀ ਦਇਆ ਰਾਮ ਝੱਟ ਹੀ ਬੋਲਿਆ। ਕਹਿੰਦਾ, ਪ੍ਰਭ ਦਿਸ ਤੇ ਚਿੱਤ ਰੱਖੋ ਅਡੋਲਾ, ਪੰਡਿਤ ਜੀ ਸਤਿਗੁਰਾਂ ਵਾਲੇ ਪਾਸੇ ਤੋਂ ਤੁਸੀਂ ਆਪਣੇ ਮਨ ਨੂੰ ਬਿਲਕੁਲ ਅਡੋਲ ਰੱਖੋ, ਡੁਲਾਓ ਨਾ।
ਧਨ ਕੀ ਕਮੀ ਨਾ ਇਨ ਕੋ ਕੋਈ, ਜਿਨ ਕੋ ਕਰ ਪਾਰਸ ਹੀ ਹੋਈ।
ਦਇਆ ਰਾਮ ਕਹਿੰਦਾ, ਪੰਡਿਤ ਜੀ ਤੁਸੀਂ ਬਹੁਤੇ ਸਾਰੇ ਧਨ ਦੀ ਗੱਲ ਕਰਦੇ ਹੋ, ਮਾਇਆ ਦੀ ਗੱਲ ਕਰਦੇ ਹੋ। ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਵੀ ਪ੍ਰਕਾਰ ਦੀ ਧਨ ਦੇ ਵਿੱਚ ਕੋਈ ਕਮੀ ਨਹੀਂ। ਅੱਗੇ ਪ੍ਰਮਾਣ ਦਿੰਦਾ, ਕਹਿੰਦਾ ਜਿਨ ਕੋ ਕਰ ਪਾਰਸ ਹੀ ਹੋਏ। ਕਹਿੰਦਾ ਕਿ ਸਤਿਗੁਰਾਂ ਦਾ ਤੇ ਜਿਹੜਾ ਹਸਤ ਕਮਲ ਹੈ ਉਹੀ ਪਾਰਸ ਹੈ। ਪਾਰਸ ਇੱਕ ਅਜੀਬ ਕਿਸਮ ਦੀ ਵੱਟੀ ਹੈ, ਪੱਥਰ ਹੈ। ਵਿਦਵਾਨ ਮੰਨਦੇ ਨੇ ਕਿ ਸੱਤਾਂ ਧਾਤਾਂ ਨੂੰ ਜਾਂ ਅੱਠਾਂ ਧਾਤਾਂ ਨੂੰ ਜਿਨ੍ਹਾਂ ਨੂੰ ਛੋ ਜਾਵੇ ਉਹ ਸੋਨੇ ਦੇ ਵਿੱਚ ਤਬਦੀਲ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਲੋਹਾ ਵੀ ਸ਼ਾਮਲ ਹੈ। ਮਾਇਆ ਦੀ ਕਹਿੰਦਾ ਦਇਆ ਰਾਮ ਸਤਿਗੁਰਾਂ ਨੂੰ ਕੋਈ ਕਮੀ ਨਹੀਂ, ਤੂੰ ਇਹ ਸਮਝ ਲਾ ਕਿ ਸਤਿਗੁਰਾਂ ਦੇ ਜਿਹੜੇ ਹਸਤ ਕਮ ਲੈਣਾ ਉਹੀ ਪਾਰਸ ਨੇ। ਭਾਵ ਕੇ ਸਤਿਗੁਰੂ ਜੀ ਜਿਹੜੀ ਚੀਜ਼ ਨੂੰ ਛੋ ਜਾਣ ਉਹੀ ਸੋਨੇ ਦੀ ਹੋ ਜਾਂਦੀ ਹੈ, ਤੇ ਫਿਰ ਧਨ ਦੀ ਕਮੀ ਕਿੱਥੇ ਰਹਿ ਜਾਏਗੀ।
ਛਤਰੀ ਸ਼ੁੱਧ ਮਹਾਨ ਮਹਾਨ, ਪ੍ਰਥਮ ਜੁਗਣ ਨਹੀਂ ਸਮਾਨੇ।
ਫਿਰ ਦਇਆ ਰਾਮ ਕਹਿੰਦਾ ਕਿ ਪੰਡਿਤ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਸ਼ੁੱਧ ਧਰਮ ਵਾਲਾ ਮਹਾਨ ਛਤਰੀ ਹੋਣਾ ਚਾਹੀਦਾ ਹੈ, ਤੇ ਕਹਿੰਦਾ ਕਿ ਸ਼ੁੱਧ ਮਹਾਨ ਛਤਰੀ ਸਤਿਗੁਰਾਂ ਤੋਂ ਬਗੈਰ ਹੋਰ ਕੌਣ ਹੋਵੇਗਾ। ਇਹ ਮਹਾਨ ਸ਼ੁੱਧ ਆਤਮਾ ਵਾਲੇ ਖੱਤਰੀ ਨੇ, ਪ੍ਰਥਮ ਜੁਗਣ ਨਹੀਂ ਇਹਨੋ ਸਮਾਨੇ, ਇਥੋਂ ਤੱਕ ਕਿ ਪਹਿਲੇ ਜੁਗਾਂ ਦੇ ਵਿੱਚ ਵੀ ਇਹਨਾਂ ਦੇ ਸਮਾਨ ਸ਼ੁੱਧ ਮਹਾਨ ਛਤਰੀ ਹੋਇਆ ਨਹੀਂ ਹੋਵੇਗਾ।
ਸੂਰਜ ਬੰਸ ਬਿਖੈ ਜਨਮਏ, ਜਿਸ ਮੈਂ ਮਹਾਂ ਧਨ ਤਰ ਥੀਏ।
ਦਇਆ ਰਾਮ ਪੰਡਿਤ ਕੇਸ਼ਵ ਦਾਸ ਨੂੰ ਕਹਿੰਦਾ ਕਿ ਸੂਰਜ ਵੰਸ਼ੀ ਕੁਲ ਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ, ਜਿਸ ਮੈਂ ਮਹਾਂ ਧਨ ਤਰ ਥੀਏ। ਭਾਵ ਕੇ ਸੂਰਜ ਵੰਸ਼ੀ ਕੁਲ ਇਕ ਐਸੀ ਕੁਲ ਹੈ ਕਿ ਜਿਸ ਕੁਲ ਦੇ ਵਿਚ ਬੜੇ ਬੜੇ ਮਹਾਰਥੀ ਜਿਹੜੇ ਧਨ ਸ਼ਧਾਰੀ ਨੇ ਉਹ ਹੋ ਗੁਜਰੇ ਨੇ।
ਰਾਮ ਚੰਦ ਆਦਿਕ ਬਲਵੰਤੇ, ਰਗ ਦਲੀਪ ਨਿਪ ਸਾਗਰ ਪਨੰਤੇ।
ਭਗਵਾਨ ਰਾਮ ਚੰਦਰ ਜੀ ਵੀ ਸੂਰਜ ਵੰਸ਼ੀ ਕੁਲ ਦੇ ਵਿਚ ਹੀ ਪੈਦਾ ਹੋਏ ਸਨ। ਕਹਿੰਦਾ ਕਿ ਭਗਵਾਨ ਰਾਮ ਚੰਦਰ ਜੀ ਵੀ ਇਸੇ ਕੁਲ ਦੇ ਵਿਚ ਪੈਦਾ ਹੋ ਚੁੱਕੇ ਨੇ, ਜਿਹੜੇ ਕਿ ਵੱਡੇ ਤੀਰ ਅੰਦਾਜ਼ ਸਨ, ਧਨੁਸ਼ਧਾਰੀ ਸਨ। ਇਸ ਤੋਂ ਇਲਾਵਾ ਰਾਜਾ ਰਗ, ਰਾਜਾ ਦਲੀਪ, ਰਾਜਾ ਸਾਗਰ, ਇਹ ਸਾਰੇ ਜਿਹੜੇ ਨੇ ਇਹ ਵੱਡੇ ਵੱਡੇ ਹੋ ਚੁੱਕੇ ਨੇ। ਉਹਨਾਂ ਦੀ ਕੁਲ ਦੇ ਵਿਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੈ। ਬਾਲਮੀਕੀ ਰਮਾਇਣ ਦੇ ਅਨੁਸਾਰ ਬਾਲਮੀਕ ਨੇ ਰਮਾਇਣ ਦੇ ਵਿਚ ਭਗਵਾਨ ਰਾਮ ਚੰਦਰ ਜੀ ਦੀ ਕੁਲ ਨੂੰ ਬੜਾ ਲੰਮਾ ਵਿਸਥਾਰ ਦੇ ਨਾਲ ਅੰਕਿਤ ਕੀਤਾ ਹੈ। ਬਾਲਮੀਕੀ ਰਮਾਇਣ ਦੇ ਵਿਚ ਜਿਹੜੀ ਸੂਰਜ ਵੰਸ਼ੀ ਕੁਲ ਹੈ ਉਸ ਦਾ ਇਸ ਤਰੀਕੇ ਦੇ ਨਾਲ ਖੁਲਾਸਾ ਹੈ। ਸਾਰਿਆਂ ਤੋਂ ਪਹਿਲਾਂ ਸੂਰਜ, ਸੂਰਜ ਦਾ ਪੁੱਤਰ ਮਨੂ, ਮਨੂ ਦਾ ਪੁੱਤਰ ਇਖਵਾਕ, ਜਿਸ ਨੇ ਅਯੁੱਧਿਆਪੁਰੀ ਨੂੰ ਵਸਾਇਆ ਸੀ। ਇਖਵਾਕ ਰਾਜੇ ਨੇ ਅਯੁੱਧਿਆ ਨਗਰੀ ਵਸਾਈ ਸੀ। ਇਖਵਾਕ ਦਾ ਕੁੱਖ ਤੇ ਫੇਰ ਕੁੱਖ ਦਾ ਅੱਗੋਂ ਹੋਇਆ ਵਿਕੁੱਖ, ਵਿਕੁੱਖ ਤੋਂ ਅੱਗੋਂ ਵਾਣ ਤੇ ਉਸਦਾ ਫਿਰ ਅੱਗੋਂ ਪੁੱਤਰ ਹੋਇਆ ਅਣਰਣੈ, ਅਣਰਣੈ ਤੋਂ ਬਾਅਦ ਉਸਦਾ ਪੁੱਤਰ ਸੀ ਪ੍ਰਿਥ, ਤੇ ਪ੍ਰਿਥ ਦਾ ਹੋਇਆ ਤ੍ਰਿਸ਼ੰਕੂ, ਤੇ ਤ੍ਰਿਸ਼ੰਕੂ ਦਾ ਧੁੰਦ ਮਾਰ, ਫੇਰ ਅੱਗੇ ਧੁੰਦ ਮਾਰ ਦਾ ਯੁਵਨਾਸਵ, ਔਰ ਇਸ ਤੋਂ ਅੱਗੇ ਫਿਰ ਮਦਾਂਤਾ, ਮਦਾਂਤਾ ਦਾ ਪੁੱਤਰ ਸੀ ਸੁਸੰਧ, ਉਸਦਾ ਫਿਰ ਅੱਗੋਂ ਪੁੱਤਰ ਸੀ ਧਰਵ ਸੰਧ, ਧਰਵ ਸੰਧ ਦਾ ਅੱਗੋਂ ਪੁੱਤਰ ਹੋਇਆ ਭਰਤ, ਭਰਤ ਦਾ ਅਸਿਤ ਤੇ ਅਸਿਤ ਦਾ ਸਗਰ, ਸਗਰ ਦਾ ਅਸਮੰਜਸ, ਅਸਮੰਜਸ ਦਾ ਅੰਸ਼ੁਮਨ, ਅੰਸ਼ੁਮਨ ਦਾ ਅੱਗੋਂ ਪੁੱਤਰ ਰਾਜਾ ਦਲੀਪ, ਦਲੀਪ ਦਾ ਪੁੱਤਰ ਹੋਇਆ ਰਾਜਾ ਭਗੀਰਥ, ਭਗੀਰਥ ਦਾ ਅੱਗੋਂ ਪੁੱਤਰ ਸੀ ਕਕੁਤਸਥ, ਔਰ ਇਸ ਤੋਂ ਬਾਅਦ ਫੇਰ ਅੱਗੇ ਰਘੂ ਹੋਇਆ ਇਸ ਦਾ ਪੁੱਤਰ, ਰਘੂ ਦਾ ਪੁੱਤਰ ਸੀ ਪ੍ਰਵਿਧ, ਔਰ ਪ੍ਰਵਿਧ ਦਾ ਅੱਗੋਂ ਸ਼ੰਖਣ, ਸ਼ੰਖਣ ਦਾ ਸੁਦਰਸ਼ਨ, ਸੁਦਰਸ਼ਨ ਦਾ ਅਗਨੀਵਰਣ, ਅਗਨੀਵਰਣ ਦਾ ਸ੍ਰੀ ਕਰਾਗ, ਔਰ ਸ੍ਰੀ ਕਰਾਗ ਦਾ ਅੱਗੋਂ ਮਰ, ਫੇਰ ਅੱਗੋਂ ਪਰਸ਼ੰਸਕ ਰਾਜਾ ਹੋਇਆ, ਜਿਹਦਾ ਪੁੱਤਰ ਸੀ ਅਮਰੀਕ ਰਾਜਾ, ਜਿਹਦਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਹਵਾਲਾ ਵੀ ਹੁੰਦਾ ਹੈ, ਰਾਜੇ ਅਮਰੀਕ ਦਾ। ਰਾਜੇ ਅਮਰੀਕ ਦਾ ਪੁੱਤਰ ਸੀ ਨਾਹੁਸ਼, ਨਾਹੁਸ਼ ਦਾ ਅੱਗੋਂ ਸੀ ਜੁਜਾਤੀ ਰਾਜਾ। ਜੁਜਾਤੀ ਰਾਜੇ ਦਾ ਵੀ ਬਹੁਤ ਜਗ੍ਹਾ ਦੇ ਉੱਤੇ ਪ੍ਰਮਾਣ ਹੁੰਦਾ। ਜੁਜਾਤੀ ਤੋਂ ਅੱਗੇ ਉਹਦਾ ਪੁੱਤਰ ਸੀ ਨਾ ਭਾਗ, ਫਿਰ ਅੱਗੇ ਅੱਜ ਰਾਜਾ ਹੋਇਆ ਨਾ ਭਾਗ ਦਾ ਪੁੱਤਰ, ਤੇ ਅੱਗੋਂ ਅੱਜ ਰਾਜੇ ਦਾ ਪੁੱਤਰ ਸੀ ਦਸ਼ਰਥ, ਭਾਵ ਕੇ ਭਗਵਾਨ ਰਾਮ ਚੰਦਰ ਜੀ ਦਾ ਪਿਤਾ। ਤੇ ਦਸ਼ਰਥ ਰਾਜੇ ਦੇ ਚਾਰ ਪੁੱਤਰ ਹੋਏ, ਇੱਕ ਭਗਵਾਨ ਰਾਮ ਜੀ, ਦੂਸਰਾ ਭਰਤ, ਤੀਸਰਾ ਲਕਸ਼ਮਣ ਤੇ ਚੌਥਾ ਸ਼ਤਰੂਘਨ। ਇਹ ਸੂਰਜਵੰਸ਼ੀ ਕੁਲ ਦੇ ਰਾਜਿਆਂ ਦੇ ਨਾਮ ਬਿਆਨ ਕੀਤੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਦਇਆ ਰਾਮ ਪੰਡਿਤ ਉਸ ਪੰਡਿਤ ਕੇਸ਼ਵ ਦਾਸ ਨੂੰ ਦੱਸ ਰਿਹਾ ਕਿ ਭਗਵਾਨ ਰਾਮ ਚੰਦਰ ਜੀ ਦੀ ਕੁਲ ਹੈ ਸੂਰਜਵੰਸ਼ੀ, ਔਰ ਉਹਨਾਂ ਦੀ ਕੁਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਨਮੇ ਨੇ, ਜਿਹੜੇ ਕਿ ਬਹੁਤ ਵੱਡੇ ਧਨ ਸ਼ਤਾਰੀ ਹੈ ਨੇ। ਇਹਨਾਂ ਦੇ ਵੱਡੇ ਵਡੇਰੇ ਵੀ ਧਨ ਸ਼ਤਾਰੀ ਸਨ।
ਇੰਦਰ ਜਿਤ ਇਨ ਕੋ ਨਾ ਸਮਾਨਾ, ਗਿਣੀਐ ਕੌਣ ਮਹਾਨ ਮਹਾਨਾ।
ਅੱਗੇ ਪੰਡਿਤ ਕਹਿੰਦਾ ਕਿ ਤੁਸੀਂ ਗੱਲ ਕੀਤੀ ਹੈ ਇੰਦਰੀਆਂ ਨੂੰ ਜਿੱਤਣ ਦੀ, ਤੇ ਕਹਿੰਦਾ ਹੈ ਕਿ ਇੰਦਰੀਆਂ ਨੂੰ ਜਿੱਤਣ ਵਰਗਾ ਇਹਨਾਂ ਦੇ ਸਮਾਨ ਹੋਰ ਕੋਈ ਵੀ ਹੋਵੇਗਾ ਨਹੀਂ, ਕਿਉਂਕਿ ਇੰਦਰੀਆਂ ਨੂੰ ਜਿੱਤਣ ਵਾਲਾ ਸਤਿਗੁਰੂ ਜੀ ਨੂੰ ਹੀ ਮੰਨਿਆ ਜਾਂਦਾ ਹੈ।
ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਏ ਵਸ ਛਿੱਕੇ।
ਗੁਰਬਾਣੀ ਦਾ ਮਹਾਂਵਾਕ ਹੈ ਕਿ ਸੋਈ ਪੁਰਖ ਪੂਰਨ ਸਤਿਗੁਰੂ ਹੈ ਜਿਨੇ ਪੰਜਾਂ ਦੂਤਾਂ ਨੂੰ ਛਿੱਕੇ ਦੇ ਵਿੱਚ ਕੰਟਰੋਲ ਕਰਕੇ ਰੱਖਿਆ, ਬੰਨ ਕੇ ਰੱਖਿਆ। ਪੰਜਾਂ ਤੋਂ ਭਾਵ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਆਮ ਤੌਰ ਤੇ ਬਹੁਤੀ ਵਾਰੀ ਇਸ ਤਰ੍ਹਾਂ ਦੀ ਗਲਤੀ ਕੀਤੀ ਜਾਂਦੀ ਹੈ। ਜਿਹੜੇ ਕਥਾਕਾਰ ਨੇ, ਜਿਹੜੇ ਵਿਖਿਆਨ ਕਰਨ ਵਾਲੇ ਨੇ, ਆਮ ਤੌਰ ਤੇ ਸਾਧੂ ਸੰਤ ਮਹਾਤਮਾ ਵੀ ਕਈ ਐਸੇ ਨੇ ਜਿਹੜੇ ਕਹਿੰਦੇ ਨੇ ਇਹਨਾਂ ਪੰਜਾਂ ਨੂੰ ਮਾਰ ਦਿਓ, ਖਤਮ ਕਰ ਦਿਓ, ਪਰ ਇਹ ਸਭ ਤੋਂ ਵੱਡੀ ਗਲਤੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਖਤਮ ਨਹੀਂ ਕਰਨਾ ਚਾਹੀਦਾ। ਪੰਜੇ ਦੂਤ ਕੀਏ ਵਸ ਛਿੱਕੇ, ਇਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਚਾਹੀਦਾ, ਇਹਨਾਂ ਨੂੰ ਵਸ ਦੇ ਵਿੱਚ ਕਰਕੇ ਰੱਖਣਾ ਚਾਹੀਦਾ। ਵਿਚਾਰ ਦੀ ਲੋੜ ਹੈ ਕਿ ਜੇਕਰ ਇਹਨਾਂ ਨੂੰ ਮਾਰ ਦਈਏ ਤੇ ਫਿਰ ਬਹੁਤ ਸਾਰਾ ਵਿਨਾਸ਼ ਹੋਵੇਗਾ। ਪਹਿਲੀ ਗੱਲ ਹੀ ਜੇਕਰ ਕਰ ਲਈਏ ਕਾਮ ਦੀ, ਤੇ ਜੇਕਰ ਕਾਮ ਨੂੰ ਮਾਰ ਦਿਓਗੇ, ਖਤਮ ਕਰ ਦਿਓਗੇ, ਤੇ ਦੁਨੀਆਂ ਦੀ ਉਤਪਤੀ ਖਤਮ ਹੈ, ਕਿਉਂਕਿ ਕਾਮ ਦੇ ਨਾਲ ਹੀ ਇਸਤਰੀ ਪੁਰਸ਼ ਦਾ ਸੰਯੋਗ ਹੁੰਦਾ ਤੇ ਫਿਰ ਔਲਾਦ ਪੈਦਾ ਹੁੰਦੀ ਹੈ। ਜੇ ਕਾਮ ਹੀ ਖਤਮ ਹੋ ਜਾਵੇ ਤੇ ਫਿਰ ਦੁਨੀਆਂ ਹੌਲੀ ਹੌਲੀ ਆਪੇ ਹੀ ਖਤਮ ਹੋ ਜਾਏਗੀ। ਇਸੇ ਤਰੀਕੇ ਦੇ ਨਾਲ ਕਾਮ ਤੋਂ ਅੱਗੇ ਕ੍ਰੋਧ ਨੂੰ ਵੀ ਮਹਾਨਤਾ ਦਿੱਤੀ ਜਾ ਸਕਦੀ ਹੈ। ਜੇਕਰ ਕ੍ਰੋਧ ਨਾ ਆਵੇ, ਮਨੁੱਖ ਨੂੰ ਗੁੱਸਾ ਨਾ ਆਵੇ, ਤੇ ਜੇਕਰ ਕੋਈ ਬੱਚਾ ਗਲਤੀ ਕਰਦਾ, ਕ੍ਰੋਧ ਦੇ ਨਾਲ, ਗੁੱਸੇ ਦੇ ਨਾਲ ਉਹਨੂੰ ਡਾਂਟਿਆ ਜਾ ਸਕਦਾ, ਉਹਨੂੰ ਸੁਧਾਰਿਆ ਜਾ ਸਕਦਾ। ਇਸ ਕਰਕੇ ਕ੍ਰੋਧ ਦੀ ਵਰਤੋਂ ਵੀ ਕਰਨੀ ਪੈਂਦੀ ਹੈ। ਇਸੇ ਤਰੀਕੇ ਦੇ ਨਾਲ ਅੱਗੇ ਲੋਭ ਆ ਜਾਂਦਾ। ਜੇ ਮਨੁੱਖ ਦੇ ਮਨ ਦੇ ਵਿੱਚੋਂ ਬਿਲਕੁਲ ਲੋਭ ਖਤਮ ਹੀ ਹੋ ਜਾਵੇ ਤੇ ਫਿਰ ਮਾਇਆ ਨੂੰ ਕਦੇ ਵੀ ਲਿਆਉਣ ਦਾ ਘਰ ਦੇ ਵਿੱਚ ਮਨੁੱਖ ਯਤਨ ਹੀ ਨਹੀਂ ਕਰੇਗਾ। ਤੇ ਜੇਕਰ ਮਾਇਆ ਨਹੀਂ ਆਵੇਗੀ ਤੇ ਫਿਰ ਬੱਚਿਆਂ ਦੀ ਪਾਲਣਾ ਪੋਸ਼ਣਾ ਕਿਵੇਂ ਕਰਾਂਗੇ, ਬੱਚੇ ਕਿਵੇਂ ਪਾਲਾਂਗੇ? ਜੇ ਲੋਭ ਹੀ ਮਰ ਗਿਆ, ਜੇ ਲੋਭ ਹੀ ਖਤਮ ਹੋ ਗਿਆ। ਇਸੇ ਤਰ੍ਹਾਂ ਮੋਹ ਦੀ ਵੀ ਗੱਲ ਹੈ, ਜੇ ਮੋਹ ਨਾ ਹੋਵੇ ਤੇ ਬੱਚਿਆਂ ਦੇ ਨਾਲ ਅਸੀਂ ਪ੍ਰੇਮ ਕਿਵੇਂ ਕਰ ਸਕਦੇ ਹਾਂ? ਬੱਚਿਆਂ ਦੇ ਨਾਲ, ਆਪਣੇ ਧੀਆਂ ਪੁੱਤਰਾਂ ਦੇ ਨਾਲ, ਪਰਿਵਾਰ ਦੇ ਨਾਲ ਅਸੀਂ ਸਾਰੇ ਦੇ ਸਾਰੇ ਇੱਕ ਮੋਹ ਦੇ ਕਰਕੇ ਜੁੜੇ ਹੋਏ ਹਾਂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਹਨਾਂ ਪੰਜਾਂ ਨੂੰ, ਕਾਮ, ਕ੍ਰੋਧ ਨੂੰ, ਲੋਭ, ਮੋਹ ਤੇ ਹੰਕਾਰ ਨੂੰ ਆਪਣੇ ਵਸ ਦੇ ਵਿੱਚ ਕਰਕੇ ਰੱਖਣਾ ਚਾਹੀਦਾ। ਸੰਜਮ ਦੇ ਨਾਲ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਬਗੈਰ ਬੇਸੰਜਮੀ ਕੋਈ ਵੀ ਗੱਲ ਜਿਹੜੀ ਕੀਤੀ ਹੋਈ ਹੈ ਉਹ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਬਹੁਤੀ ਜ਼ਿਆਦਾ ਖੁਰਾਕ ਹੀ ਖਾ ਲਈਏ, ਭਾਵੇਂ ਕਿ ਖੁਰਾਕ ਸਰੀਰ ਨੂੰ ਮਜ਼ਬੂਤ ਕਰਦੀ ਹੈ, ਪਰ ਬਹੁਤੀ ਜ਼ਿਆਦਾ ਬੇਸੰਜਮੀ ਖੁਰਾਕ ਵੀ ਸਗੋਂ ਉਲਟਾ ਨੁਕਸਾਨ ਕਰ ਦਿੰਦੀ ਹੈ। ਬਹੁਤਾ ਜ਼ਿਆਦਾ ਘਿਓ ਖਾ ਲਈਏ, ਘਿਓ ਭਾਵ ਕੇ ਤਾਕਤ ਦਿੰਦਾ ਸਰੀਰ ਨੂੰ, ਪਰ ਜੇ ਸੰਜਮ ਦੇ ਨਾਲ ਖਾਧਾ ਜਾਵੇ, ਜੇ ਬਹੁਤਾ ਜ਼ਿਆਦਾ ਕੋਈ ਮਨੁੱਖ ਘਿਓ ਪੀ ਲਵੇ ਜਾਂ ਖਾ ਲਵੇ ਤੇ ਜਲਾਬ ਵੀ ਲੱਗ ਜਾਂਦੇ ਨੇ, ਉਲਟਾ ਨੁਕਸਾਨ ਵੀ ਹੋ ਸਕਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਹਰ ਇੱਕ ਦੁਨੀਆਂ ਦੇ ਵਿੱਚ ਜਿਹੜੀ ਚੀਜ਼ ਹੈ ਉਹ ਸੰਜਮ ਦੇ ਨਾਲ ਜੇਕਰ ਵਰਤੀ ਜਾਵੇ ਉਹ ਵਰਦਾਨ ਹੈ, ਤੇ ਜੇਕਰ ਬੇਸੰਜਮਾ ਹੋ ਜਾਵੇ ਤੇ ਫਿਰ ਉਹ ਸਰਾਪ ਬਣ ਜਾਂਦੀ ਹੈ ਮਨੁੱਖ ਦੇ ਵਾਸਤੇ। ਇਸ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਜਿਹੜੇ ਹੰਕਾਰ, ਇਹ ਪੰਜ ਨੇ, ਇਹਨਾਂ ਨੂੰ ਖਤਮ ਕਰਨ ਦੀ ਲੋੜ ਨਹੀਂ ਹੈ। ਇਹਨਾਂ ਨੂੰ ਆਪਣੇ ਵਸ ਦੇ ਵਿੱਚ ਕਰਨ ਦੀ ਲੋੜ ਹੈ ਤਾਂ ਕਿ ਸੰਜਮ ਦੇ ਨਾਲ ਤੁਸੀਂ ਇਹਨਾਂ ਸਾਰਿਆਂ ਦੀ ਵਰਤੋਂ ਕਰੋ। ਬੇਸੰਜਮਾ ਨਹੀਂ ਹੋਣਾ ਚਾਹੀਦਾ, ਭਾਵ ਕਿ ਪੰਜੇ ਤੁਹਾਡੇ ਉੱਤੇ ਭਾਰੂ ਨਹੀਂ ਹੋਣੇ ਚਾਹੀਦੇ, ਇਹਨਾਂ ਪੰਜਾਂ ਉੱਤੇ ਤੁਸੀਂ ਭਾਰੂ ਹੋਣੇ ਚਾਹੀਦੇ ਹੋ। ਇਸੇ ਕਰਕੇ ਬਹੁਤਾ ਜ਼ਿਕਰ ਇਸ ਗੱਲ ਦਾ ਹੁੰਦਾ। ਹੁਣ ਇਸ ਵੇਲੇ ਜਿਹੜਾ ਦਇਆ ਰਾਮ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਦੱਸ ਰਿਹਾ ਕਿ ਇੰਦਰੀਆਂ ਨੂੰ ਜਿੱਤਣ ਵਰਗਾ ਸਤਿਗੁਰਾਂ ਦੇ ਵਰਗਾ ਕੌਣ ਹੋਵੇਗਾ। ਇਹ ਤੇ ਮਹਾਨ ਤੋਂ ਮਹਾਨ ਨੇ, ਇਹਨਾਂ ਦੀ ਮਹਾਨਤਾ ਕਹਿੰਦਾ ਕਿ ਮੈਂ ਬਿਆਨ ਹੀ ਨਹੀਂ ਕਰ ਸਕਦਾ। ਅੱਗੇ ਹੋਰ ਵੀ ਇਸ ਗੱਲ ਦਾ ਪ੍ਰਮਾਣ ਦੇ ਰਿਹਾ ਦਇਆ ਰਾਮ।
ਚਤਰ ਪੁੱਤਰ ਹਿਤ ਚਾਰੋਂ ਬਾਰੀ, ਬ੍ਰਹਮਚਰਜ ਬੀਤੀ ਬੈਸਾਰੀ।
ਕਹਿੰਦਾ ਕਿ ਤੁਸੀਂ ਬ੍ਰਹਮਚਾਰੀ ਨਿਯਮ ਨੂੰ ਧਾਰਨ ਕਰਨ ਦੀ ਗੱਲ ਕਰਦੇ ਹੋ। ਬ੍ਰਹਮਚਰਜ ਤੋਂ ਭਾਵ ਹੈ ਕਿ ਮਨੁੱਖ ਗ੍ਰਸਤ ਨਾ ਕਰੇ।
ਚਾਰੋਂ ਪੁੱਤਰ ਹਿਤ ਚਾਰੋਂ ਬਾਰੀ,
ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਾਰ ਪੁੱਤਰ ਨੇ, ਭਾਵ ਕਿ ਚਾਰ ਸਾਹਿਬਜ਼ਾਦੇ ਨੇ, ਤੇ ਪੰਡਿਤ ਕੇਸ਼ਵ ਦਾਸ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਸਤਿਗੁਰਾਂ ਦੇ ਚਾਰ ਪੁੱਤਰ ਨੇ ਤੇ ਚਾਰਾਂ ਪੁੱਤਰਾਂ ਦੇ ਵਾਸਤੇ ਇਹਨਾਂ ਨੇ ਚਾਰ ਵਾਰ ਹੀ ਗ੍ਰਸਤ ਮਾਰਗ ਨੂੰ ਧਾਰਨ ਕੀਤਾ। ਕਹਿੰਦਾ ਕਿ ਪੰਜਵੀਂ ਵਾਰ ਇਹਨਾਂ ਨੇ ਗ੍ਰਸਤ ਹੀ ਨਹੀਂ ਕੀਤਾ, ਚਾਰ ਵਾਰੀ ਸਤਿਗੁਰਾਂ ਨੇ ਗ੍ਰਸਤ ਕੀਤਾ ਤੇ ਚਾਰ ਪੁੱਤਰ ਪੈਦਾ ਹੋਏ ਨੇ। ਕਹਿੰਦਾ ਕਿ ਬ੍ਰਹਮਚਾਰਜ ਬੀਤੀ ਬੈ ਸਾਰੀ, ਕਹਿੰਦਾ ਕਿ ਬਾਕੀ ਸਾਰੀ ਜਿਹੜੀ ਉਮਰ ਹੈ ਉਹ ਤੇ ਬ੍ਰਹਮਚਾਰਜ ਦੇ ਵਿੱਚ ਹੀ ਇਹਨਾਂ ਦੀ ਬਤੀਤ ਹੋਈ ਹੈ। ਕਹਿੰਦਾ ਕਿ ਇਸ ਤੋਂ ਵੱਡਾ ਆਪਣੀਆਂ ਇੰਦਰੀਆਂ ਨੂੰ ਜਿੱਤਣ ਵਾਲਾ ਤੇ ਬ੍ਰਹਮਚਾਰਿਆ ਮਾਰਗ ਨੂੰ ਧਾਰਨ ਕਰਨ ਵਾਲਾ ਪੰਡਿਤ ਜੀ ਹੋਰ ਕੌਣ ਹੋਏਗਾ।
ਜਿਸ ਕੋ ਬਚਨ ਕਰੇ ਇੱਕ ਬਾਰੇ, ਤਿਸ ਕੋ ਮਨ ਟਿਕ ਜਾਏ ਸੁਖਾਰੇ।
ਹੁਣ ਪੰਡਿਤ ਨੇ ਜਿਹੜੇ ਜਿਹੜੇ ਸਵਾਲ ਕੀਤੇ ਸੀ ਉਹਨਾਂ ਉਹਨਾਂ ਸਵਾਲਾਂ ਦਾ ਹੀ ਦਇਆ ਰਾਮ ਉੱਤਰ ਦੇ ਰਿਹਾ। ਕਹਿੰਦਾ ਕਿ ਪੰਡਿਤ ਕੇਸ਼ਵ ਦਾਸ ਜੀ, ਅੱਗੇ ਤੁਸੀਂ ਗੱਲ ਕੀਤੀ ਹੈ ਕਿ ਮਨ ਨੂੰ ਟਿਕਾਉਣ ਦੇ, ਤੁਸੀਂ ਆਖਿਆ ਮਨ ਨੂੰ ਇਕਾਗਰਤਾ ਦੇ ਵਿੱਚ ਰੱਖਣਾ ਪਵੇਗਾ, ਟਿਕਾਉਣਾ ਪਵੇਗਾ। ਕਹਿੰਦਾ ਜਿਸ ਕੇ ਬਚਨ ਕਰਾਂ ਇੱਕ ਵਾਰੀ, ਸਤਿਗੁਰੂ ਜੀ ਐਸੇ ਨੇ ਕਿ ਜਿਹੜੇ ਵੀ ਸਿੱਖ ਸੇਵਕ ਨੂੰ ਇੱਕ ਬਚਨ ਕਰ ਦੇਣ, ਤਿਸ ਕੋ ਮਨ ਟਿਕ ਜਾਏ ਸੁਖਾਰੇ, ਭਾਵ ਕਿ ਇਹਨਾਂ ਦੇ ਬਚਨ ਕਰਨ ਦੇ ਨਾਲ ਹੀ ਕਿਸੇ ਦੂਸਰੇ ਦਾ ਮਨ ਇਕਾਗਰਤਾ ਦੇ ਵਿੱਚ ਆ ਜਾਂਦਾ, ਇੱਕਦਮ ਟਿਕ ਜਾਂਦਾ।
ਨਿਜ ਮਨ ਬਸ ਕਰ ਬੇ ਕਿਆ ਕਹੀਏ, ਜਨਕ ਸਮਾਨ ਬ੍ਰਿਤੀ ਜਨ ਲਹੀਏ।
ਦਇਆ ਰਾਮ ਕਹਿੰਦਾ ਕਿ ਜਿਹੜਾ ਕਿਸੇ ਦੇ ਵਾਸਤੇ ਬਚਨ ਕਰ ਦੇਵੇ ਕਿ ਤੇਰਾ ਮਨ ਟਿਕ ਜਾਵੇ, ਉਹਦਾ ਮਨ ਟਿਕ ਜਾਂਦਾ, ਤੇ ਐਸਾ ਜਿਹੜਾ ਪੁਰਸ਼ ਹੈ ਉਹ ਆਪਣੇ ਮਨ ਨੂੰ ਕਿਉਂ ਨਹੀਂ ਟਿਕਾ ਸਕਦਾ। ਭਾਵ ਕਿ ਸਤਿਗੁਰੂ ਜੀ ਦੂਸਰਿਆਂ ਨੂੰ ਕਹਿ ਦਿੰਦੇ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਇਕਾਗਰਤਾ ਆ ਜਾਂਦੀ ਹੈ, ਟਿਕਾ ਵੱਜ ਜਾਂਦਾ, ਤੇ ਸਤਿਗੁਰਾਂ ਨੂੰ ਆਪਣੇ ਮਨ ਨੂੰ ਰੋਕਣਾ ਕੰਟਰੋਲ ਕਰਨਾ ਕੋਈ ਔਖੀ ਗੱਲ ਨਹੀਂ। ਮਨ ਸਤਿਗੁਰਾਂ ਦੇ ਵਸ ਦੇ ਵਿੱਚ ਹੀ ਹੈ। ਜਨਕ ਸਮਾਨ ਬ੍ਰਿਤੀ ਜਿਨ ਲਹੀ ਹੈ। ਇਸ ਤੋਂ ਇਲਾਵਾ ਦਇਆ ਰਾਮ ਨੇ ਪ੍ਰਮਾਣ ਦਿੱਤਾ ਕਿ ਸਾਡੇ ਸਤਿਗੁਰੂ ਜੀ ਦੀ ਜਿਹੜੀ ਬ੍ਰਿਤੀ ਹੈ ਉਹ ਕਹਿੰਦਾ ਕਿ ਜਨਕ ਰਾਜੇ ਦੀ ਤਰ੍ਹਾਂ ਹੈ। ਇੱਕ ਪੁਰਾਣਾ ਰਾਜਾ ਹੋਇਆ, ਬਹੁਤ ਸਾਰੇ ਇਤਿਹਾਸਾਂ ਦੇ ਵਿੱਚ ਇਹਦਾ ਪ੍ਰਮਾਣ ਆਉਂਦਾ, ਗੁਰਬਾਣੀ ਦੇ ਵਿੱਚ ਵੀ ਕਥਨ ਆਉਂਦਾ, ਜਿਹਨੇ ਕਿ ਨਰਕਾਂ ਨੂੰ ਖਾਲੀ ਕਰਵਾ ਦਿੱਤਾ ਸੀ। ਜਨਕ ਰਾਜਾ ਜਿਹਨੂੰ ਕਿ ਵਿਦੇਹੀ ਵੀ ਆਖਿਆ ਜਾਂਦਾ, ਜਨਕ ਵਿਦੇਹੀ, ਇਹਦੇ ਵਾਸਤੇ ਮੈਂ ਥੋੜਾ ਜਿਹਾ ਦੱਸਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਸਦਾ ਜ਼ਿਕਰ ਆਉਂਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਇੱਕ ਸੁਖਦੇਵ ਨਾਂ ਦਾ ਮੁਨੀ ਹੋਇਆ ਜਿਹੜਾ ਕਿ ਸਭਾ ਦੇ ਵਿੱਚ ਬੈਠਦਾ ਸੀ, ਜਿੱਥੇ ਕਿ ਵਿਚਾਰ ਦੀ ਗੋਸ਼ਟੀ ਹੁੰਦੀ ਸੀ, ਪਰ ਉਹਨੇ ਕੋਈ ਗੁਰੂ ਨਹੀਂ ਸੀ ਧਾਰਨ ਕੀਤਾ। ਜਦੋਂ ਉੱਠ ਕੇ ਚਲਿਆ ਜਾਂਦਾ ਸੀ ਤੇ ਉਹ ਮੰਨਦੇ ਸਨ ਕਿ ਸਵਾ ਗਜ ਜਿਹੜੀ ਪ੍ਰਿਥਵੀ ਹੈ ਨਾ ਉਹ ਭ੍ਰਿਸ਼ਟ ਹੋ ਜਾਂਦੀ ਹੈ, ਨਿਗੋਰਾ ਆਣ ਕੇ ਬੈਠਦਾ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਵਾ ਗਜ ਮਿੱਟੀ ਰੋਜ਼ ਪੁੱਟੀ ਜਾਂਦੀ ਸੀ, ਉਸ ਜਗ੍ਹਾ ਦੇ ਉੱਤੇ ਦੂਸਰੀ ਮਿੱਟੀ ਪਾਈ ਜਾਂਦੀ ਸੀ, ਉਸੇ ਜਗ੍ਹਾ ਦੇ ਉੱਤੇ ਫੇਰ ਸੁਖਦੇਵ ਦੂਸਰੇ ਦੇ ਨਾਲ ਆਣ ਕੇ ਬੈਠਦਾ ਸੀ। ਜਦੋਂ ਜਾਂਦਾ ਸੀ ਤੇ ਫੇਰ ਇਹੀ ਕਰਮ ਹੁੰਦਾ ਸੀ, ਭਾਵ ਕਿ ਇਸੇ ਤਰ੍ਹਾਂ ਹੁੰਦਾ ਸੀ। ਇੱਕ ਦਿਨ ਐਸਾ ਹੋਇਆ ਸਬੱਬ ਦੇ ਨਾਲ ਕਿ ਜਿਹੜੇ ਮਿੱਟੀ ਨੂੰ ਪੁੱਟ ਕੇ ਦੂਸਰੀ ਮਿੱਟੀ ਪਾਉਣ ਵਾਲੇ ਸੀ ਉਹ ਜ਼ਰਾ ਕੁ ਲੇਟ ਹੋ ਗਏ। ਸੁਖਦੇਵ ਮੁਨੀ ਚਲਿਆ ਆ ਰਿਹਾ ਸੀ, ਉਹ ਮਿੱਟੀ ਪਾਉਣ ਦੇ ਵਾਸਤੇ ਲਿਆ ਰਹੇ ਸਨ ਤੇ ਸੁਖਦੇਵ ਨੇ ਆਖਿਆ ਮਿੱਟੀ ਕਿੱਥੇ ਲਿਜਾ ਰਹੇ ਹੋ। ਹੁਣ ਉਹਨਾਂ ਨੂੰ ਨਹੀਂ ਸੀ ਪਤਾ ਕਿ ਸੁਖਦੇਵ ਹੈ, ਗੱਲ ਤੇ ਉਹਨਾਂ ਨੇ ਸਾਰੀ ਸੁਣੀ ਹੋਈ ਸੀ। ਉਹ ਕਹਿੰਦੇ ਨੇ ਜੀ ਸਾਨੂੰ ਨਹੀਂ ਪਤਾ, ਸਾਨੂੰ ਤੇ ਆਖਿਆ ਗਿਆ ਕਿ ਇਸ ਜਗ੍ਹਾ ਦੇ ਉੱਤੇ ਇੱਕ ਨਿਗੋਰਾ ਸੁਖਦੇਵ ਆਣ ਕੇ ਬੈਠਦਾ, ਉਹਦੇ ਬੈਠਣ ਦੇ ਨਾਲ ਸਵਾ ਗਜ ਧਰਤੀ ਦੀ ਜਿਹੜੀ ਮਿੱਟੀ ਹੈ ਉਹ ਭ੍ਰਸ਼ਟ ਹੋ ਜਾਂਦੀ ਹੈ। ਇਸ ਕਰਕੇ ਅਸੀਂ ਰੋਜ਼ ਉਹ ਮਿੱਟੀ ਪੁਰਾਣੀ ਕੱਢ ਦਿੰਦੇ ਹਾਂ ਤੇ ਦੂਸਰੀ ਮਿੱਟੀ ਪਾਉਂਦੇ ਹਾਂ। ਇਹ ਸਾਡੀ ਰੋਜ਼ ਦੀ ਡਿਊਟੀ ਹੈ। ਇਸ ਕਰਕੇ ਅਸੀਂ ਮਿੱਟੀ ਬਦਲਣ ਦੇ ਵਾਸਤੇ ਜਾ ਰਹੇ ਹਾਂ। ਬੜਾ ਹੈਰਾਨ ਹੋਇਆ ਸੁਖਦੇਵ ਜਦੋਂ ਪਹੁੰਚਿਆ ਤੇ ਉਹ ਕਹਿੰਦਾ ਜੀ ਇਹ ਕੀ ਗੱਲ ਹੈ। ਉਹ ਕਹਿੰਦੇ ਨੇ ਗੱਲ ਤੇ ਹੈ ਕਿ ਤੂੰ ਨਿਗੁਰਾ ਹੈ। ਸੱਚੀ ਗੱਲ ਇਹ ਹੈ ਕਿ ਨਿਗੁਰੇ ਦਾ ਬੈਠਿਆ ਹੋਇਆ ਸਥਾਨ ਵੀ ਭ੍ਰਸ਼ਟ ਹੋ ਜਾਂਦਾ। ਗੁਰੂ ਧਾਰਨ ਤੂੰ ਕੀਤਾ ਨਹੀਂ ਹੈ ਤੇ ਤੂੰ ਨਿਗੁਰਾ ਹੈ। ਤੇ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਨਿਗੁਰੇ ਕਾ ਹੈ ਨਾਓ ਬੁਰਾ। ਪਾਪ ਕੇ ਜਿਹਨੇ ਕੋਈ ਗੁਰੂ ਧਾਰਨ ਨਹੀਂ ਕੀਤਾ, ਜਿਹੜਾ ਨਿਗੁਰਾ ਹੈ ਉਹਦਾ ਤੇ ਨਾ ਲੈਣੇ ਪਾਪ ਹੈ। ਫਿਰ ਉਸ ਵੇਲੇ ਵੇਦ ਵਿਆਸ ਜੀ ਨੇ ਇਹਨੂੰ ਸਿੱਖਿਆ ਦਿੱਤੀ ਕਿ ਤੂੰ ਗੁਰੂ ਧਾਰਨ ਕਰ। ਵੇਦ ਵਿਆਸ ਜੀ ਨੇ ਆਖਿਆ ਕਿ ਜਨਕ ਰਾਜੇ ਨੂੰ ਤੂੰ ਜਾ ਕੇ ਆਪਣਾ ਗੁਰੂ ਧਾਰਨ ਕਰ। ਸੁਖਦੇਵ ਨੇ ਬਚਨ ਮੰਨਿਆ ਤੇ ਚਲਾ ਗਿਆ ਰਾਜੇ ਜਨਕ ਜੀ ਦੇ ਕੋਲ। ਆਮ ਤੌਰ ਤੇ ਵੀ ਆਖਿਆ ਜਾਂਦਾ ਕਿ ਇਸ ਤਰ੍ਹਾਂ ਦੀ ਸਮਾਨ ਬਿਰਤੀ ਦੇ ਮਾਲਕ ਸਨ। ਵਿਦਵਾਨ ਕਹਿੰਦੇ ਨੇ ਕਿ ਜਨਕ ਰਾਜਾ ਜੀ ਐਸੇ ਸਨ, ਇੱਕ ਪਾਸੇ ਪੂਰਾ ਗਰਮ ਤੇਲ ਦਾ ਕੜਾਹਾ ਤਾਇਆ ਹੁੰਦਾ ਸੀ, ਉਹਦੇ ਵਿੱਚ ਆਪਣੀ ਇੱਕ ਲੱਤ ਡੋਬੀ ਹੁੰਦੀ ਸੀ ਤੇ ਲੱਤ ਨੂੰ ਕੋਈ ਸੇਕ ਨਹੀਂ ਸੀ ਪਹੁੰਚਦਾ, ਤੇ ਦੂਸਰੇ ਪਾਸੇ ਦੁਨੀਆਦਾਰੀ ਦੇ ਵਾਲੇ ਇਸ ਤਰ੍ਹਾਂ ਦੇ ਸਨ ਕਿ ਦੂਸਰੀ ਲੱਤ ਨੂੰ ਜਿਹੜੀਆਂ ਔਰਤਾਂ ਨੇ ਘੁੱਟ ਰਹੀਆਂ ਹੁੰਦੀਆਂ ਸਨ। ਮੇਰਾ ਸਿਰਫ ਕਹਿਣ ਤੋਂ ਭਾਵ ਕਿਹਾ ਸੀ ਸਮਾਨ ਬਿਰਤੀ ਦੇ ਧਾਰਨੀ ਹੋਏ ਨੇ ਰਾਜਾ ਜਨਕ। ਮੈਂ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਸੁਣਾਉਂਦੇ ਨੇ ਸਾਖੀ ਕਿ ਜਦੋਂ ਰਾਜੇ ਜਨਕ ਨੂੰ ਗੁਰੂ ਧਾਰਨ ਦੇ ਵਾਸਤੇ ਗਿਆ ਤੇ ਕੀ ਜਾ ਕੇ ਸੁਖਦੇਵ ਨੇ ਦੇਖਿਆ ਕਿ ਬੜਾ ਰਾਜਸੀ ਠਾਠ ਹੈ। ਅੰਦਰੋਂ ਨਹੀਂ ਸੀ ਪਤਾ ਕਿ ਬਿਰਤੀ ਕਿਵੇਂ ਦੀ ਹੈ। ਮਨ ਦੇ ਵਿੱਚ ਸ਼ੰਕਾ ਆ ਗਈ ਸੁਖਦੇਵ ਦੇ ਕਿ ਇਹਨੇ ਮੇਰਾ ਕੀ ਪਾਰ ਉਤਾਰਾ ਕਰਨਾ, ਜਿਹੜਾ ਰਾਜ ਭਾਗ ਦੇ ਵਿੱਚ ਰਾਜਸੀ ਠਾਠ ਦੇ ਵਿੱਚ ਹੀ ਗਲਤਾਨ ਤੇ ਹੁਣ ਜਨਕ ਜੀ ਤੇ ਬੜੇ ਉੱਚੀ ਬਿਰਤੀ ਦੇ ਮਾਲਕ ਸਨ। ਉਹਨਾਂ ਨੇ ਜਾਣ ਲਿਆ ਕਿ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ। ਸੁਖਦੇਵ ਕਹਿੰਦਾ ਕਿ ਮੈਨੂੰ ਵੇਦ ਵਿਆਸ ਜੀ ਨੇ ਕੱਲਿਆ, ਜਨਕ ਜੀ ਮੈਂ ਤੁਹਾਡਾ ਚੇਲਾ ਬਣਨਾ ਚਾਹੁੰਦਾ, ਮੈਂ ਤੁਹਾਡੇ ਤੋਂ ਸਿੱਖਿਆ ਲੈਣੀ ਚਾਹੁੰਦਾ, ਮੈਨੂੰ ਆਪਣਾ ਚੇਲਾ ਸਵੀਕਾਰ ਕਰੋ। ਰਾਜਾ ਜਨਕ ਜੀ ਨੇ ਦੇਖਿਆ ਕਿ ਮਨ ਦੇ ਵਿੱਚ ਤੇ ਸ਼ੰਕਾ ਹੈ। ਉਸ ਵੇਲੇ ਰਾਜਾ ਜਨਕ ਜੀ ਕਹਿੰਦੇ ਨੇ ਸੁਖਦੇਵ ਜੀ ਗੱਲ ਤੁਹਾਡੀ ਠੀਕ ਹੈ, ਮੈਂ ਤੁਹਾਨੂੰ ਸਿੱਖਿਆ ਦੇਵਾਂਗਾ, ਚੇਲਾ ਬਣਾ ਲਵਾਂਗਾ, ਪਰ ਪਹਿਲਾਂ ਤੁਸੀਂ ਮੇਰਾ ਇੱਕ ਕੰਮ ਕਰੋ। ਹੱਥ ਜੋੜ ਕੇ ਸੁਖਦੇਵ ਮੁਨੀ ਜੀ ਕਹਿੰਦੇ ਨੇ ਦੱਸੋ ਜਨਕ ਜੀ ਕੀ ਹੁਕਮ ਹੈ। ਜਨਕ ਜੀ ਨੇ ਉਸ ਵੇਲੇ ਦਾਸ ਨੂੰ ਕਹਿ ਕੇ ਇੱਕ ਥਾਲੀ ਮੰਗਵਾਈ ਹੈ। ਥਾਲੀ ਦੇ ਵਿੱਚ ਪੂਰਾ ਕੰਡਿਆਂ ਦੇ ਤੱਕ ਉਹਨਾਂ ਨੇ ਤੇਲ ਭਰ ਦਿੱਤਾ। ਹੁਕਮ ਦੇ ਦੁਆਰਾ ਤੇਲ ਦਾਸ ਨੇ ਲਿਆ ਕੇ ਥਾਲੀ ਦੇ ਵਿੱਚ ਭਰ ਦਿੱਤਾ ਤੇ ਜਨਕ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਸੁਖਦੇਵ ਜੀ ਥਾਲੀ ਨੂੰ ਚੁੱਕ ਲਓ। ਸੁਖਦੇਵ ਜੀ ਨੇ ਬਚਨ ਮੰਨ ਕੇ ਥਾਲੀ ਨੂੰ ਚੁੱਕਿਆ ਤੇ ਕਹਿੰਦੇ ਨੇ ਜਨਕ ਜੀ ਕਿ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਦੀ ਗਲੀਆਂ ਬਾਜ਼ਾਰਾਂ ਦੇ ਵਿੱਚ ਦੀ ਲੰਘ ਕੇ ਮੇਰੇ ਤੱਕ ਪਹੁੰਚਣਾ, ਭਾਵ ਕਿ ਕੋਈ ਵੀ ਗਲੀ ਬਾਜ਼ਾਰ ਐਸਾ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਜੀ ਤੁਸੀਂ ਲੰਘ ਕੇ ਨਾ ਆਓ। ਕਹਿੰਦੇ ਨੇ ਕਿ ਸਾਰਾ ਗੇੜਾ ਲਾ ਕੇ ਤੁਸੀਂ ਮੇਰੇ ਕੋਲ ਆਇਓ ਤੇ ਫੇਰ ਮੈਂ ਤੁਹਾਨੂੰ ਆਪਣਾ ਚੇਲਾ ਸਵੀਕਾਰ ਕਰਾਂਗਾ, ਫੇਰ ਮੈਂ ਤੁਹਾਨੂੰ ਸਿੱਖਿਆ ਦੇਵਾਂਗਾ। ਸੁਖਦੇਵ ਜੀ ਥਾਲੀ ਨੂੰ ਚੁੱਕ ਕੇ ਤੁਰ ਪਏ ਤੇ ਫਿਰ ਮਗਰੋਂ ਆਵਾਜ਼ ਮਾਰ ਕੇ ਆਖਿਆ ਜਨਕ ਜੀ ਨੇ, ਕਹਿੰਦੇ ਨੇ ਸੁਖਦੇਵ ਜੀ ਜਰਾ ਖਿਆਲ ਰੱਖਿਓ ਥਾਲੀ ਦੇ ਵਿੱਚੋਂ ਤੇਲ ਨਾ ਡੁੱਲੇ, ਭਾਵ ਕੇ ਫਿਰਕੇ ਤੇ ਆਉਣਾ ਹੈ ਪਰ ਤੇਲ ਬਿਲਕੁਲ ਇੱਕ ਬੂੰਦ ਤੱਕ ਵੀ ਡਿੱਗਣਾ ਨਹੀਂ ਚਾਹੀਦਾ। ਸੁਖਦੇਵ ਜੀ ਨੇ ਆਖਿਆ ਠੀਕ ਹੈ ਸਤ ਬਚਨ ਜੀ, ਮੈਂ ਤੇਲ ਨਹੀਂ ਡੁੱਲਣ ਦਿਆਂਗਾ। ਫਿਰ ਸੁਖਦੇਵ ਜੀ ਜਿਉਂ ਲੈ ਕੇ ਥਾਲੀ ਨੂੰ ਤੁਰੇ ਨੇ, ਤੁਰਦੇ ਗਏ ਸ਼ਹਿਰ ਦੇ ਵਿੱਚ ਜਾ ਪਹੁੰਚੇ ਨੇ, ਹਰ ਇੱਕ ਗਲੀ ਦੇ ਵਿੱਚ ਹਰ ਇੱਕ ਬਾਜ਼ਾਰ ਦੇ ਵਿੱਚ ਦੇ ਲੰਘਦੇ ਨੇ। ਹੁਣ ਤੁਸੀਂ ਆਮ ਤੌਰ ਤੇ ਜਾਣਦੇ ਹੋ ਕਿ ਭੀੜ ਭੜੱਕੇ ਵਾਲਾ ਜੇ ਸ਼ਹਿਰ ਹੋਵੇ ਉੱਥੇ ਕੀ ਕੁਝ ਹੁੰਦਾ, ਕਿਤੇ ਭੰਡ ਤਮਾਸ਼ੇ ਕਰਦੇ ਨੇ, ਕਿਤੇ ਮਦਾਰੀ ਨੇ ਆਪਣੀ ਖੇਡ ਪਸਾਰੀ ਹੋਈ ਹੈ, ਕਿਤੇ ਕੰਜਰੀਆਂ ਗਾ ਰਹੀਆਂ ਨੇ, ਕਿਤੇ ਅਖਾੜਾ ਲੱਗਾ ਹੋਇਆ, ਕਿਤੇ ਪਹਿਲਵਾਨ ਘੁੱਲ ਰਹੇ ਨੇ, ਕਿਤੇ ਢੋਲ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ, ਬੜਾ ਸ਼ੋਰ ਸ਼ਰਾਬਾ ਹੈ, ਬੜਾ ਕੋਲਾਹਲ ਹੈ। ਇਹਨਾਂ ਸਾਰਿਆਂ ਬਾਜ਼ਾਰਾਂ ਦੇ ਵਿੱਚ ਦੀ ਲੰਘਦੇ ਹੋਏ ਆਖਰਕਾਰ ਸੁਖਦੇਵ ਜੀ ਆਣ ਕੇ ਪਹੁੰਚ ਗਏ ਨੇ ਜਨਕ ਜੀ ਦੇ ਕੋਲ। ਥਾਲੀ ਅੱਗੇ ਟਿਕਾ ਦਿੱਤੀ ਪਰ ਥਾਲੀ ਦੇ ਵਿੱਚੋਂ ਇੱਕ ਬੂੰਦ ਵੀ ਤੇਲ ਡੁੱਲਾ ਨਹੀਂ ਸੀ। ਜਦੋਂ ਲਿਆ ਕੇ ਰੱਖ ਦਿੱਤੀ ਤੇ ਜਨਕ ਜੀ ਕਹਿੰਦੇ ਨੇ ਸੁਖਦੇਵ ਜੀ ਇਹ ਤੇ ਤੁਸੀਂ ਗੱਲ ਪੂਰੀ ਕਰ ਦਿੱਤੀ, ਥਾਲੀ ਦੇ ਵਿੱਚੋਂ ਤੇਲ ਨਹੀਂ ਡੁੱਲਾ, ਪਰ ਕਹਿੰਦੇ ਨੇ ਜਰਾ ਇਹ ਦੱਸੋ ਕਿ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਸੀ, ਭਾਵ ਕਿ ਕਿਹੜੇ ਬਾਜ਼ਾਰ ਦੇ ਵਿੱਚ ਕੀ ਕੁਝ ਹੋ ਰਿਹਾ ਸੀ, ਤੁਸੀਂ ਉਹਦੇ ਬਾਰੇ ਦੱਸੋ। ਤੇ ਸੁਖਦੇਵ ਜੀ ਨੇ ਹੱਥ ਜੋੜੇ, ਕਹਿੰਦੇ ਨੇ ਜੀ ਮੈਨੂੰ ਤੇ ਥਾਲੀ ਦੇ ਤੇਲ ਡੁੱਲਣ ਦਾ ਹੀ ਫਿਕਰ ਰਿਹਾ, ਮੈਨੂੰ ਪਤਾ ਹੀ ਨਹੀਂ ਕਿ ਹੋਇਆ ਕੀ ਹੈ, ਕੀ ਹੁੰਦਾ ਸੀ ਸ਼ਹਿਰ ਦੇ ਵਿੱਚ, ਮੈਂ ਨਹੀਂ ਜਾਣ ਸਕਿਆ, ਮੈਂ ਨਹੀਂ ਦੇਖ ਸਕਿਆ ਕਿ ਕੀ ਕੁਝ ਸ਼ਹਿਰ ਚ ਹੁੰਦਾ ਸੀ, ਮੈਨੂੰ ਤੇ ਇਹ ਥਾਲੀ ਦੇ ਤੇਲ ਡੁੱਲਣ ਦਾ ਫਿਕਰ ਹੀ ਲੱਗਾ ਰਿਹਾ, ਮੈਨੂੰ ਬਚਾਉਂਦਾ ਰਿਹਾ, ਮੇਰਾ ਧਿਆਨ ਕਿਸੇ ਪਾਸੇ ਗਿਆ ਨਹੀਂ। ਜਨਕ ਜੀ ਕਹਿੰਦੇ ਨੇ ਇਸੇ ਤਰ੍ਹਾਂ ਤੂੰ ਸਾਨੂੰ ਵੇਖਿਆ, ਸਾਡੇ ਰਾਜਸੀ ਠਾਠ ਨੂੰ ਵੇਖਿਆ। ਜਨਕ ਜੀ ਕਹਿੰਦੇ ਨੇ ਸੁਖਦੇਵ ਜੀ ਮੈਨੂੰ ਵੀ ਥਾਲੀ ਦੇ ਤੇਲ ਡੁੱਲਣ ਦਾ ਹੀ ਫਿਕਰ ਰਹਿੰਦਾ, ਪਾਪ ਕੇ ਮੈਂ ਰਾਜ ਕਰਦਾ ਜ਼ਰੂਰ ਹਾਂ ਪਰ ਮੇਰੀ ਜਿਹੜੀ ਬਿਰਤੀ ਹੈ ਨਾ ਉਸੇ ਜਗ੍ਹਾ ਦੇ ਉੱਤੇ ਜੁੜੀ ਰਹਿੰਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਕਿਤੇ ਮੇਰਾ ਪਰਮੇਸ਼ਰ ਤੋਂ ਵਿਯੋਗ ਨਾ ਹੋ ਜਾਵੇ, ਵਿਛੋੜਾ ਨਾ ਹੋ ਜਾਵੇ। ਧਿਆਨ ਇੱਕ ਐਸੀ ਚੀਜ਼ ਹੈ, ਧਿਆਨ ਦੇ ਨਾਲ ਹੀ ਸਾਰੀਆਂ ਚੀਜ਼ਾਂ ਕੰਟਰੋਲ ਦੇ ਵਿੱਚ ਆਉਂਦੀਆਂ ਨੇ। ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਸਤਿਗੁਰੂ ਜੀ ਲਿਖਦੇ ਨੇ ਪੰਚਾਂ ਕਾ ਗੁਰ ਏਕ ਧਿਆਨ, ਜਿਹੜੀਆਂ ਗਿਆਨ ਇੰਦਰੀਆਂ ਨੇ ਉਹਨਾਂ ਸਾਰਿਆਂ ਦਾ ਜਿਹੜਾ ਗੁਰੂ ਹੈ ਨਾ ਉਹ ਧਿਆਨ ਨੂੰ ਮੰਨਿਆ ਜਾਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਵੀ ਇਸ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਧਿਆਨ ਇੱਕ ਐਸੀ ਚੀਜ਼ ਹੈ ਕਿ ਮਨੁੱਖ ਰੋਟੀ ਖਾਈ ਜਾਂਦਾ ਜੇਕਰ ਅਚਾਨਕ ਵਿੱਚੋਂ ਕੋਈ ਪੁੱਛ ਲਵੇ ਕਿ ਲੂਣ ਠੀਕ ਹੈ, ਉਹ ਕਹਿੰਦਾ ਮੈਂ ਖਿਆਲ ਹੀ ਨਹੀਂ ਕੀਤਾ, ਦੁਬਾਰਾ ਖਾ ਕੇ ਬੁਰਕੀ ਲਾ ਕੇ ਫੇਰ ਦੱਸਦਾ ਕਿ ਠੀਕ ਹੈ। ਭਾਵ ਕਿ ਧਿਆਨ ਜੇਕਰ ਨਹੀਂ ਹੈ ਤੇ ਫੇਰ ਕੁਝ ਵੀ ਨਹੀਂ ਹੈ, ਹਰ ਇੱਕ ਚੀਜ਼ ਧਿਆਨ ਦੇ ਨਾਲ ਹੀ ਪਤਾ ਲੱਗਦੀ ਹੈ। ਜਿੰਨੀਆਂ ਵੀ ਗਿਆਨ ਇੰਦਰੀਆਂ ਨੇ ਉਹ ਸਾਰੀਆਂ ਧਿਆਨ ਦੇ ਅਨੁਸਾਰ ਹੀ ਚੱਲਦੀਆਂ ਨੇ। ਆਖਿਰਕਾਰ ਜਿਹੜਾ ਧਿਆਨ ਹੈ ਉਹ ਹੀ ਫੈਸਲਾ ਕਰਦਾ। ਹੁਣ ਮੈਂ ਬੈਠਾ ਕਥਾ ਕਰ ਰਿਹਾ, ਤੁਸੀਂ ਮੈਨੂੰ ਸੁਣ ਰਹੇ ਹੋ ਨਾਲੇ ਦੇਖ ਵੀ ਰਹੇ ਹੋ, ਤੁਹਾਡੀਆਂ ਅੱਖਾਂ ਸਿਰਫ ਮੈਨੂੰ ਦੇਖਦੀਆਂ ਨੇ, ਅੱਖਾਂ ਨੂੰ ਨਹੀਂ ਪਤਾ ਕਿ ਕੌਣ ਆਦਮੀ ਹੈ ਕੀ ਨਾਂ ਹੈ। ਅੱਖਾਂ ਸਿਰਫ ਦੇਖ ਰਹੀਆਂ ਨੇ, ਮੇਰੀ ਫੋਟੋ ਨੂੰ ਦੇਖ ਰਹੀਆਂ ਨੇ, ਮੇਰੇ ਸਰੀਰ ਨੂੰ ਦੇਖ ਰਹੀਆਂ ਨੇ, ਅੱਖਾਂ ਮੇਰੀ ਤਸਵੀਰ ਨੂੰ ਮੇਰੇ ਦ੍ਰਿਸ਼ ਨੂੰ ਧਿਆਨ ਦੇ ਕੋਲ ਪਹੁੰਚਾ ਦੇਣਗੀਆਂ। ਇਸੇ ਤਰੀਕੇ ਦੇ ਨਾਲ ਜਿਹੜੇ ਕੰਨ ਨੇ ਤੁਹਾਡੇ ਕੰਨ ਸੁਣ ਰਹੇ ਨੇ, ਆਵਾਜ਼ ਕੰਨਾਂ ਦੇ ਵਿੱਚ ਪੈ ਰਹੀ ਹੈ, ਕੰਨਾਂ ਨੂੰ ਨਹੀਂ ਪਤਾ ਕਿ ਕਿਹਦੀ ਆਵਾਜ਼ ਹੈ ਕੌਣ ਬੋਲ ਰਿਹਾ, ਕਿਉਂਕਿ ਕੰਨ ਤੇ ਦੇਖ ਨਹੀਂ ਸਕਦੇ, ਉਹ ਤੇ ਵੀ ਨਹੀਂ ਜਾਣ ਸਕਦੇ ਕਿ ਸਾਹਮਣੇ ਆਦਮੀ ਬੈਠਾ। ਕੰਨ ਜਿਹੜੇ ਨੇ ਆਵਾਜ਼ ਨੂੰ ਧਿਆਨ ਦੇ ਕੋਲ ਪਹੁੰਚਾ ਦੇਣਗੇ। ਹੁਣ ਜਿਹੜਾ ਫੈਸਲਾ ਅੱਗੋਂ ਧਿਆਨ ਨੇ ਕਰਨਾ, ਕਿਉਂਕਿ ਜੇਕਰ ਕੱਲੀ ਆਵਾਜ਼ ਸੁਣਾਈ ਦਿੱਤੀ ਹੈ ਤੇ ਫੇਰ ਧਿਆਨ ਫੈਸਲਾ ਨਹੀਂ ਕਰ ਸਕਦਾ ਕਿ ਆਵਾਜ਼ ਕਿਹਦੀ ਹੈ, ਤੇ ਜੇਕਰ ਆਵਾਜ਼ ਨਾ ਹੋਵੇ ਦ੍ਰਿਸ਼ ਹੀ ਹੋਵੇ ਤੇ ਧਿਆਨ ਇਹ ਫੈਸਲਾ ਨਹੀਂ ਕਰ ਸਕਦਾ ਕਿ ਜਿਹੜਾ ਸਾਹਮਣੇ ਆਦਮੀ ਬੈਠਾ ਉਹ ਹੀ ਬੋਲ ਰਿਹਾ, ਇਹਦਾ ਕੀ ਪਤਾ, ਕਿਉਂਕਿ ਅੱਖਾਂ ਸਿਰਫ ਦੇਖਦੀਆਂ ਨੇ, ਉਹ ਫੈਸਲਾ ਨਹੀਂ ਕਰ ਸਕਦੀਆਂ ਕਿ ਵਾਕਿਆ ਰੂਪ ਦੇ ਵਿੱਚ ਇਹੀ ਬੋਲ ਰਿਹਾ। ਇਸ ਕਰਕੇ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਅੱਖਾਂ ਮੇਰੀ ਤਸਵੀਰ ਨੂੰ ਧਿਆਨ ਦੇ ਕੋਲ ਪਹੁੰਚਾਉਣਗੀਆਂ, ਕੰਨ ਮੇਰੀ ਆਵਾਜ਼ ਨੂੰ ਧਿਆਨ ਦੇ ਕੋਲ ਪਹੁੰਚਾਉਣਗੀਆਂ, ਤੇ ਫਿਰ ਧਿਆਨ ਦੇਖੇਗਾ ਕਿ ਜਿਹੜਾ ਆਦਮੀ ਸਾਹਮਣੇ ਬੈਠਾ ਹੈ ਵਾਕਿਆ ਵਾਸਤਵ ਰੂਪ ਦੇ ਵਿੱਚ ਉਹੀ ਬੋਲ ਰਿਹਾ। ਇਸੇ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਪੰਚਾਂ ਕਾ ਗੁਰ ਏਕ ਧਿਆਨ, ਇਹਨਾਂ ਪੰਜਾਂ ਇੰਦਰੀਆਂ ਦਾ ਜਿਹੜਾ ਗੁਰੂ ਹੈ ਨਾ ਉਹ ਧਿਆਨ ਹੈ। ਭਾਵ ਕੇ ਧਿਆਨ ਇੱਕ ਐਸੀ ਵੱਡਮੁੱਲੀ ਚੀਜ਼ ਹੈ, ਬੇਧਿਆਨੀ ਦੇ ਨਾਲ ਪਤਾ ਹੀ ਨਹੀਂ ਲੱਗਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਵਾਕਿਆ ਨੂੰ ਸੁਣਾਉਂਦੇ ਨੇ, ਕਹਿੰਦੇ ਨੇ ਕਿ ਇੱਕ ਕੋਈ ਕਾਜੀ ਮੁੱਲਾ ਬੈਠਾ ਸੀ, ਉਹ ਨਮਾਜ਼ ਅਦਾ ਕਰ ਰਿਹਾ ਸੀ ਤੇ ਹੀਰ ਰਾਂਝੇ ਨੂੰ ਮਿਲਣ ਦੇ ਵਾਸਤੇ ਜਾ ਰਹੀ ਸੀ। ਅੱਗੋਂ ਦੀ ਝੱਟ ਹੀ ਹੀਰ ਲੰਘ ਗਈ ਤੇ ਜਦੋਂ ਥੋੜਾ ਅੱਗੇ ਲੰਘੀ ਤੇ ਕਾਜੀ ਕਹਿੰਦਾ ਤੂੰ ਮੇਰੀ ਨਮਾਜ਼ ਕਦਾ ਕਰ ਦਿੱਤੀ ਹੈ, ਮਾਰ ਦਿੱਤੀ ਹੈ, ਮੇਰੀ ਨਮਾਜ਼ ਦੇ ਵਿੱਚ ਤੂੰ ਖਲਲ ਪੈਦਾ ਕਰ ਦਿੱਤਾ, ਤੂੰ ਮੇਰੇ ਅੱਗੋਂ ਦੀ ਲੰਘ ਗਈ। ਉਹ ਕਹਿੰਦੀ ਹੈ ਤੁਸੀਂ ਕਿਹਦੀ ਨਮਾਜ਼ ਪੜ੍ਹਦੇ ਹੋ, ਕਹਿੰਦਾ ਖੁਦਾ ਦੀ। ਉਹ ਕਹਿੰਦੀ ਹੈ ਝੂਠੀ ਨਮਾਜ਼ ਹੈ ਤੁਹਾਡੀ, ਝੂਠੇ ਤੁਸੀਂ ਹੋ। ਕਹਿੰਦੀ ਹੈ ਮੇਰੀ ਇੱਕ ਮਨੁੱਖ ਦੇ ਨਾਲ ਬੰਦੇ ਦੇ ਨਾਲ ਜਾਰੀ ਹੈ, ਮੈਂ ਖੁਦਾ ਦੀ ਕਸਮ ਖਾ ਕੇ ਕਹਿੰਦੀ ਹੈ ਮੈਨੂੰ ਤੁਸੀਂ ਨਹੀਂ ਦਿਸੇ ਤੇ ਤੁਸੀਂ ਖੁਦਾ ਦੀ ਨਮਾਜ਼ ਅਦਾ ਕਰ ਰਹੇ ਹੋ, ਤੁਹਾਨੂੰ ਮੈਂ ਕਿਵੇਂ ਲੰਘਦੀ ਦਿਸ ਗਈ। ਭਾਵ ਕੇ ਧਿਆਨ, ਹੀਰ ਨੂੰ ਨਹੀਂ ਸੀ ਦਿਸਿਆ ਉਹ ਕਾਜੀ, ਕਿਉਂਕਿ ਧਿਆਨ ਨਹੀਂ ਸੀ ਉਹਦਾ, ਉਹਦਾ ਧਿਆਨ ਸੀ ਰਾਂਝੇ ਦੇ ਵੱਲ, ਪਰ ਉਸ ਕਾਜੀ ਦਾ ਜਿਹੜਾ ਧਿਆਨ ਹੈ ਨਾ ਉਹ ਆਸੇ ਪਾਸੇ ਸੀ। ਇਸ ਕਰਕੇ ਕਹਿੰਦੀ ਹੈ ਮੇਰੀ ਬੰਦੇ ਦੇ ਨਾਲ ਜਾ ਰਹੀ ਹੈ, ਮੈਨੂੰ ਤੂੰ ਨਹੀਂ ਦਿਸਿਆ ਤੇ ਤੈਨੂੰ ਮੈਂ ਕਿਵੇਂ ਦਿਸ ਗਈ, ਤੂੰ ਇਹਨਾਂ ਖੁਦਾ ਦੀ ਨਮਾਜ਼ ਪੜ੍ਹਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਧਿਆਨ ਇੱਕ ਐਸੀ ਚੀਜ਼ ਹੈ, ਵੱਡਮੁੱਲੀ ਚੀਜ਼ ਹੈ, ਧਿਆਨ ਦੇ ਨਾਲ ਸਭ ਕੁਝ ਹੁੰਦਾ, ਬੇਧਿਆਨੀ ਦੇ ਨਾਲ ਕੁਝ ਵੀ ਨਹੀਂ ਹੁੰਦਾ। ਇਸ ਜਗ੍ਹਾ ਦੇ ਉੱਤੇ ਜਿਹੜੇ ਦਇਆ ਰਾਮ ਜੀ ਨੇ ਉਹ ਦੱਸ ਰਹੇ ਨੇ ਕੇਸ਼ਵ ਦਾਸ ਨੂੰ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਮਨ ਆਪਣੇ ਕੰਟਰੋਲ ਦੇ ਵਿੱਚ ਹੈ, ਇਸ ਤੋਂ ਇਲਾਵਾ ਇਹਨਾਂ ਦੀ ਬ੍ਰਿਤੀ ਇੰਨੀ ਇਕਾਗਰ ਇੱਕ ਰਸ ਹੈ ਜਿਵੇਂ ਕਿ ਰਾਜਾ ਜਨਕ ਦੇ ਸੀ ਇੱਕ ਪ੍ਰਮਾਣ ਦਿੱਤਾ।
ਸਤ ਗੁਰ ਦਿਸ਼ ਤੇ ਰੱਖੋ ਭਰੋਸਾ, ਜਿਨ ਮੈਂ ਲਖੋ ਯਾਦ ਸੰਤੋਸ਼ਾ।
ਦਇਆ ਰਾਮ ਜੀ ਕਹਿੰਦੇ ਨੇ ਕਿ ਪੰਡਿਤ ਜੀ ਤੁਸੀਂ ਸਤਿਗੁਰਾਂ ਵਾਲੇ ਪਾਸੇ ਤੋਂ ਤੇ ਪੂਰਾ ਭਰੋਸਾ ਰੱਖੋ, ਤੁਹਾਨੂੰ ਕੋਈ ਵਿਚਾਰ ਕਰਨ ਦੀ ਲੋੜ ਨਹੀਂ ਹੈ। ਜਿਨ ਮੈਂ ਲਖੋ ਆਦ ਸੰਤੋਸ਼ਾ, ਭਾਵ ਕਿ ਜਿੰਨੇ ਵੀ ਸੰਤੋਖ ਆਦਿਕ ਦੈਵੀ ਗੁਣ ਨੇ ਉਹ ਸਾਰੇ ਹੀ ਸਤਿਗੁਰਾਂ ਦੇ ਵਿੱਚ ਮੌਜੂਦ ਨੇ।
ਆਪ ਕਰੋ ਕੇ ਤੱਕ ਦਿਨ ਡੇਰਾ, ਕਹਿਓ ਨਾ ਮਾਨੋ ਲਿਓ ਦ੍ਰਿਗ ਹੇਰਾ।
ਦਯਾ ਰਾਮ ਜੀ ਕਹਿੰਦੇ ਨੇ ਕਿ ਪੰਡਿਤ ਜੀ ਭਾਵੇਂ ਮੈਂ ਬਹੁਤ ਕੁਝ ਦੱਸਿਆ, ਪਰ ਜੇਕਰ ਮੇਰੀਆਂ ਗੱਲਾਂ ਉੱਤੇ ਤੁਹਾਨੂੰ ਵਿਸ਼ਵਾਸ ਨਹੀਂ ਹੈ, ਯਕੀਨ ਨਹੀਂ ਕਰਦੇ ਕਿ ਜੋ ਮੈਂ ਆਖਿਆ ਉਹ ਸੱਚ ਆਖਿਆ, ਤੇ ਤੁਸੀਂ ਪੰਡਿਤ ਜੀ ਥੋੜੇ ਦਿਨ ਇੱਥੇ ਡੇਰਾ ਰੱਖੋ, ਇੱਥੇ ਰੁਕੋ, ਤੇ ਫੇਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਜਦੋਂ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਹੀ ਇਸ ਗੱਲ ਨੂੰ ਦੇਖ ਲਓਗੇ।
ਇਮ ਸਤ ਗੁਰ ਕੇ ਰੁਖ ਕੋ ਜਾਨ, ਦਯਾ ਰਾਮ ਨੇ ਕੀਨ ਬਖਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਰੁਚੀ ਨੂੰ, ਸਤਿਗੁਰਾਂ ਦੇ ਰੁਖ ਨੂੰ ਜਾਣ ਕੇ ਦਯਾ ਰਾਮ ਨੇ ਇਹ ਸਾਰਾ ਕੁਝ ਕੇਸ਼ਵ ਦਾਸ ਨੂੰ ਬਿਆਨ ਕੀਤਾ ਸੀ।
ਸ੍ਰੀ ਪ੍ਰਭ ਕਹਿਓ ਸਿਵਰ ਕੋ ਕਾਲ, ਤੁਰਕਣ ਛੈ ਕੋ ਕਾਜ ਬਿਸਾਲੋ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਪੰਡਿਤ ਜੀ ਗੱਲ ਤੇ ਠੀਕ ਹੈ, ਤੁਸੀਂ ਸਿਵਰ ਨੂੰ ਕਾਲੋ, ਆਪਣਾ ਡੇਰਾ ਇੱਥੇ ਹੀ ਰੱਖੋ। ਤੁਰਕਣ ਛੈ ਕੋ ਕਾਜ ਵਿਸਾਲੋ, ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਖਾਤਮੇ ਦਾ ਇਹ ਵੱਡਾ ਕਾਰਜ ਹੈ, ਭਾਵ ਕੇ ਦੇਵੀ ਪ੍ਰਗਟ ਹੋਵੇਗੀ, ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਦੇਵੇਗੀ, ਮੈਂ ਵਰਦਾਨ ਮੰਗਾਂਗਾ ਤੇ ਸਤਿਗੁਰਾਂ ਦਾ ਵਿਚਾਰ ਹੈ, ਉਸ ਤੋਂ ਬਾਅਦ ਖਾਲਸਾ ਪੈਦਾ ਹੋਵੇਗਾ ਤੇ ਖਾਲਸਾ ਫਿਰ ਤੁਰਕਾਂ ਦਾ ਨਾਸ ਕਰੇਗਾ। ਕਹਿੰਦੇ ਨੇ ਪੰਡਿਤ ਜੀ ਡੇਰਾ ਰੱਖੋ, ਇਹ ਬੜਾ ਵੱਡਾ ਕਾਰਜ ਹੈ ਜਿਹਨੂੰ ਅਸੀਂ ਪੂਰਿਆਂ ਕਰਨਾ।
ਜੋ ਤੁਮ ਕਾਖੋ ਪਾਖੋ ਜੈਸੇ, ਤੂਰਨ ਸਭ ਤਿਆਰੀ ਹੋਏ ਤੈਸੇ।
ਸਤਿਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਤੁਹਾਡੀ ਲਾਲਸਾ ਹੋਵੇਗੀ, ਜਿਸ ਤਰ੍ਹਾਂ ਦੀ ਗੱਲ ਕਰੋਗੇ, ਉਸੇ ਤਰੀਕੇ ਦੇ ਨਾਲ ਤੁਹਾਡੀ ਗੱਲ ਨੂੰ ਪੂਰਾ ਕੀਤਾ ਜਾਵੇਗਾ, ਸ਼ੀਘਰਤਾ ਦੇ ਨਾਲ, ਕਾਹਲੀ ਦੇ ਨਾਲ।
ਹੋਤ ਪ੍ਰਾਤ ਤਨ ਤੁਮੈ ਦਿਖਾਵੇ, ਸਕਲ ਸੌਜ ਤਤਕਾਲ ਨਾਮ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਤੁਹਾਨੂੰ ਅਸੀਂ ਧਨ ਦਿਖਾਵਾਂਗੇ ਕਿ ਸਾਡੇ ਕੋਲ ਕਿੰਨਾ ਕੁ ਧਨ ਹੈ। ਸਤਿਗੁਰੂ ਜੀ ਕਹਿੰਦੇ ਨੇ ਸਵੇਰ ਹੋਣ ਦੇ ਨਾਲ ਅਸੀਂ ਧਨ ਦਿਖਾਵਾਂਗੇ, ਸਕਲ ਸੌਜ ਤਤਕਾਲ ਅਨਾਮ ਹੈ, ਤੇ ਫੇਰ ਤੁਹਾਡੇ ਦੱਸਣ ਦੇ ਮੁਤਾਬਕ ਜਿੰਨੀ ਵੀ ਸਾਜੋ ਸਮੱਗਰੀ ਹੈ ਉਹ ਇਕੱਠੀ ਧਨ ਦੇ ਨਾਲ ਕੀਤੀ ਜਾਏਗੀ।
ਅਪਰ ਕਹਾਂ ਕਹਿਬੋ ਤੁਮ ਤਾਈ, ਰਹੋ ਪਰਖ ਬੇਲੇ ਹੋ ਸੋ ਜਾਹੀ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੰਡਿਤ ਜੀ ਹੋਰ ਕਿੰਨਾ ਕੁ ਤੁਹਾਨੂੰ ਅਸੀਂ ਆਖੀਏ, ਭਾਵ ਕੇ ਹੋਰ ਕੀ ਕੁਝ ਆਖੀਏ।
ਰਹੋ ਪਰਖ ਬੇ ਲਖੇ ਸੋ ਜਾਈ, ਭਾਵ ਕੇ ਰਹੋ ਪਰਖੋ, ਆਪੇ ਜਾਣ ਜਾਓਗੇ ਕਿ ਕੀ ਕੋਈ ਸਾਡੇ ਕੋਲ ਹੈ।
ਕੇਸ਼ਵ ਦਾਸ ਸੁਣਤ ਪੁਣ ਕਹਿਓ, ਅਤ ਦੋਹ ਸਾਧ ਕਰਮ ਸਭ ਲਹਿਓ।
ਦੁਬਾਰਾ ਫੇਰ ਕੇਸ਼ਵ ਦਾਸ ਕਹਿੰਦਾ ਅਤ ਦੁਸ ਸਾਧ, ਭਾਵ ਕੇ ਜਿਹੜੀ ਚੀਜ਼ ਸਾਧੀ ਨਾ ਜਾ ਸਕੇ, ਬੜੀ ਕਠਿਨ ਤਰੀਕੇ ਦੇ ਨਾਲ ਸਾਧੀ ਜਾਣ ਵਾਲੇ ਉਸ ਨੂੰ ਕਹਿੰਦੇ ਨੇ ਦੁਸਾਧ। ਕਹਿੰਦਾ ਜੀ ਜਿਹੜਾ ਤੁਸੀਂ ਕੰਮ ਕਰਨ ਜਾ ਰਹੇ ਹੋ, ਮੈਂ ਫੇਰ ਤੁਹਾਨੂੰ ਕਹਿਣਾ ਚਾਹੁੰਦਾ, ਇਹ ਬੜਾ ਔਖਾ ਹੈ।
ਤੁਮ ਸਮਰੱਥ ਤੇ ਸਭ ਬਣ ਆਵੈ, ਕਰੋ ਅਕਰਨ ਜਥਾ ਮਨ ਪਾਵੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪੰਡਿਤ ਜੀ ਸਾਨੂੰ ਇਹ ਨਾ ਦੱਸੋ ਕਿ ਔਖਾ ਹੈ ਜਾਂ ਸੌਖਾ ਹੈ, ਤੁਹਾਨੂੰ ਮਾਇਆ ਵੀ ਦਿਖਾ ਦੇਵਾਂਗੇ, ਸਮੱਗਰੀ ਵੀ ਸਾਰੀ ਲਿਆ ਦੇਵਾਂਗੇ, ਇਸ ਗੱਲ ਦੀ ਤੁਸੀਂ ਚਿੰਤਾ ਨਾ ਕਰੋ ਕਿ ਕਠਿਨਾਈ ਹੋਵੇਗੀ ਜਾਂ ਸੁਖਿਆਈ ਹੋਵੇਗੀ, ਇਹ ਗੱਲ ਤੁਸੀਂ ਸਾਡੇ ਤੇ ਛੱਡ ਦਿਓ। ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਉਸ ਵੇਲੇ ਕੇਸ਼ਵ ਦਾਸ ਪੰਡਿਤ ਨੂੰ ਆਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ,
हे गोविंद हे गुण निदान जाके सदा विवेक हे अपरंपर हर हरे है पी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड कहो मेरी है परनाम इको ओंकार वाहिगुरु जी की फतेह श्री भगवती जी सहाय पातशाही बारहवीं प्रथम भगवती सिमर कै गुरु नानक लई ध्याय फिरंगत गुर ते अमरदास रामदास होई सहाय अर्जन हर गोविंद नो सिमरो श्री हर राय श्री हर कृष्ण जी ध्याया जिस डिठिया सब दुख जाय तेग बहादुर सिमरिया करनाउ निदावै ताए दसवें पातशाह श्री गुरु गोविंद सिंह जी सब थाई होए जी सहाय सतगुरु बालक सिंह जी सिमरिया जिन्हां ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्हां ने टुटी लई मिलाए वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सोच सो ते नाम बाणी दा प्रवाह दिता चलाए सर्व कला समर्थ श्री सतगुरु जगजीत सिंह जी सिमरिया जिन्हां दी महिमा कही न जाए हाजरा हजूर पहरे दे मालक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे हे सच्चे पातशाह जीओ असि सदा ही भुलण हार हां आप सदा ही बख्शिंद पिता हो धरो करो सिखी सिदक बख्शो बेमुख होके न मरिये पातशाह जी धरती ते धर्म वरताओ महामलेश दा नाश करो अपने संत खालसे दा प्रकाश करो गऊ गरीब दे कष्ट नूं दूर करो कुल सृष्टि आप जी दा पवित्र नाम जपे किसे नूं दुख होवे न श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनिया रहे सतगुरु सच्चे पातशाह जी आप जी दे पावन पवित्र इतिहास दी कथा होई है जो पढ़िया है सुनिया है साड़िया मना ते वसाउणा जुगा पर्यंत इसे तरह आप जी दा जस गायन करदे रहिए सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है आप जी दे दर्शना दे निमित दर्शना दी दात बख्शो नाम दा रस बख्शो मन बिरतिया नूं एकाग्रता बख्शो ना विसरो ना विसारो रख लो बख्श लो दियो दीदार श्री सतगुरु राम सिंह जी नाम चढ़दी कला आप जी दे पाणे सरबत दा फला।